ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਆਏ ਹੋ। ਇਸ ਪਾਵਨ ਸਥਾਨ ਤੇ ਅਕਾਲ ਪੁਰਖ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਨਿਤਾ ਪ੍ਰਤੀ ਫੁਰਮਾਨ ਬਖਸ਼ਦੇ ਹਨ ਮਨੁੱਖਤਾ ਦੇ ਭਲੇ ਹਿੱਤ, ਉਸ ਦੀ ਵਿਚਾਰ ਆਪ ਸੰਗਤਾਂ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਤੋਂ ਸਰਵਣ ਕਰਦੇ ਹੋ। ਆਓ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਕਰਕੇ ਉਪਰੰਤ ਸਿੱਖ ਜਗਤ ਦੇ ਨਾਲ ਜੋ 1984 ਦੇ ਵਿੱਚ ਘੱਲੂਘਾਰਾ ਵਾਪਰਿਆ ਹੈ, ਉਸ ਸੰਦਰਭ ਵਿੱਚ ਵਿਚਾਰ ਕਰਨ ਦਾ ਯਤਨ ਕਰਾਂਗੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ, ਤਿੰਨਾਂ ਦੀ ਇਹ ਪਵਿੱਤਰ ਬਾਣੀ 8 ਪਦਿਆਂ ਵਾਲੇ ਸ਼ਬਦ ਧਨਾਸਰੀ ਰਾਗ ਵਿੱਚ ਪ੍ਰਗਟ ਨੇ। ਰਾਗੀ ਸਿੰਘਾਂ ਲਈ ਦੂਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 685-86 ਅੰਗ ਤੇ ਇਹ ਬਾਣੀ ਦਰਜ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
परमात्मा एक है, सबना दा प्रकाशक है, पूर्ण गुरु तिना कालां च जो सत स्वरूप ने गुरु नानक साहब दी किरपा सदका प्रसाद सदका वो प्राप्त हुंदा है, अग्ञान नू मिटाउंदा है, ज्ञान बख्शदा है और सदीव काल लई प्रगट है।
गुर सागर रतनी भर पूरे,
गुरु नानक साहिब सच्चे पातशाह जो खुद खुदा ने अकाल स्वरूप ने अपने निर्गुण स्वरूप दी वडियाई विच जो सबना दा गुरु है अकाल पुरख और अपनी हस्ती बारे पूर्ण गुरु बारे ये बयान करदे ने। गुरु सागर है जिहदे विच सत संतोख दया धर्म महान रतन पाए जांदे हन।
अमृत संत चुग है नहीं दूरे,
ये जड़े अमृत रूपी गुण ने जेड़े मन नू साधन वाले ने इंद्रियां नू काबू करन वाले संत ने महापुरश ने, वो इस सरोवर दे विच्चों चुन चुन के ये शुभ गुणा दे मोती जेड़े ने कढ़ लैंदे ने। और जिमें मान सरोवर तो हंस दूर नहीं रह सकता, सत संगत तो ये महापुरश जेड़े ने दूर नहीं रह सकते।
हर रस चोग चुग है प्रभ भावै,
पर सत संगत विच आके प्रभु परमेश्वर दे नाम दा जेड़ा चोग है ओही चुगदे ने जेड़े वाहिगुरु नूं पाउंदे ने। हरेक दा चित किथे करदा गुरु घर आउण नूं, सिनमे वल भज्या जावेगा, ठेके वल दौड़ेगा, वेसवा दे कोठे वल दौड़ेगा, गुरद्वारे आउण नूं चित नहीं करदा। तो वाहिगुरु दी किरपा होवे ते उहदा नाम जपिया जांदा, इह मोती चुगे जांदे ने। दूसरा पक्ष इह वी है जेड़े हरी दे नाम दा चोग चुगदे ने ओही हरी नूं पाउंदे ने, जेड़े उहदे गीत गाउंदे ने वडियाई करदे ने ओही उस नूं पाउंदे हन।
सरवर मह हंस प्राण पत पावै,
सत संगत नूं सरवर आख्या सरोवर आख्या है। और जिवें हंस मान सरोवर विच मोती पाउंदा है, मोती हासिल करदा है, प्राणा दा पति वाहिगुरु जो अमुला रतन है मोती है, वो सतसंगत रूपी सरोवर चों गुरु दी किरपा नाल ही मिलदा है।
क्या बग बपड़ा छपड़ी नाए,
हुण जेड़ा बगला है वो छप्पड़ दे विच ही खेड़ा माणदा है, डडियां मछियां जिथे खाण नूं मिलदियां ने वो मान सरोवर दे मोतियां नाल ते नहीं करेगा। तो महाराज आंदे ने गुरु परमेश्वर दे सतसंगत रूपी सरोवर नूं छड्ड के जेड़े विकारां विच जकड़े हुए लोक ने छप्पड़ां दी न्याई काम क्रोध लो मोह हंकार दी जिथे मैल है चिकड़ है, तो बंदा मनमुख जो है उसे सरोवर विच ही नौंदा है, भाव अपने वर्गे कुसंगियां दी संगत विच ही वो जीवन बर्बाद करदा है।
कीचड़ डूबे मैल ना जाए,
हुण जे कोई छपड़ी विच शनान करे भी मैल लै जावे उथों दे होर चिकड़ लगेगा। तो कुसंगियां दी संगत विच रहण वाले दे विकार मिटदे नहीं, होर चिकड़ पै जांदा उते। ਹੋਰ ਵਿਕਾਰਾਂ ਵਿੱਚ ਗ੍ਰਸਿਆ ਜਾਂਦਾ ਹੈ।
ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜੇ ਗੁਰਮੁਖ ਨੇ ਬਹੁਤ ਵਿਚਾਰਵਾਨ ਹੁੰਦੇ ਨੇ, ਜੀਵਨ ਸਫ਼ਰ ਵਿੱਚ ਵਿਚਾਰ ਕੇ ਪੈਰ ਰੱਖਦੇ ਨੇ, ਕਿਧਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਦਲਦਲ ਵਿੱਚ ਨਾ ਫਸ ਜਾਈਏ।
ਦੁਬਿਧਾ ਛੋੜ ਭਏ ਨਿਰੰਕਾਰੀ।
ਦੁਬਿਧਾ ਦਵੈਸ਼ ਬਿਰਤੀ, ਮਨ ਦਾ ਇੱਕ ਪੱਖ ਆਂਦਾ ਹੈ ਸੰਸਾਰ ਨਾਲ ਤੇ ਕਰ, ਇੱਕ ਆਂਦਾ ਹੈ ਨਿਰੰਕਾਰ ਨਾਲ ਤੇ ਕਰ। ਇੱਦਾਂ ਹੀ ਸਾਰਾ ਜੀਵਨ ਅਜਾਈ ਚਲਿਆ ਜਾਂਦਾ ਹੈ। ਕਹਿੰਦੇ ਜਿਹੜੇ ਵਿਚਾਰਵਾਨ ਮਹਾਂਪੁਰਸ਼ ਹੁੰਦੇ ਨੇ, ਉਹ ਜਦੋਂ ਪੱਖ ਲੈਂਦੇ ਨੇ, ਸੰਸਾਰ ਦਾ ਨਹੀਂ ਲੈਣਗੇ ਨਿਰੰਕਾਰ ਦਾ ਲੈਣਗੇ, ਤਾਂ ਉਹ ਨਿਰੰਕਾਰ ਦੇ ਨਾਮ ਦਾ ਰਸ ਲੈਂਦੇ ਨੇ। ਸੰਸਾਰ ਦਾ ਰਸ ਛੱਡਿਆ ਹੈ, ਦਵੈਸ਼ ਛੱਡੀ ਹੈ, ਉਹ ਮੂਰਤਾਂ ਕਬਰਾਂ ਵੱਲ ਨਹੀਂ ਦੌੜੇ ਫਿਰਦੇ, ਇੱਕ ਪਰਮੇਸ਼ਵਰ ਦੇ ਗੁਣ ਗਾਉਂਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ।
ਔਰ ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਆਉਂਦਾ ਹੈ ਉਹਨੂੰ ਹੀ ਮੁਕਤ ਪਦਾਰਥ ਮਿਲਦਾ, ਐਮੈਂਸੀਪੇਸ਼ਨ, 84 ਲੱਖ ਜੂਨਾਂ ਚੋਂ ਮੁਕਤੀ, ਰੋਗਾਂ ਸੋਗਾਂ ਤੋਂ ਮੁਕਤੀ ਮਿਲਦੀ ਹੈ।
ਆਵਣ ਜਾਣ ਰਹੇ ਗੁਰ ਰਾਖੇ।
ਗੁਰੂ ਸਾਹਿਬ ਦੀ ਕਿਰਪਾ ਨਾਲ ਮੁਕਤ ਪਦਾਰਥ ਜਦੋਂ ਹਾਸਲ ਹੋ ਗਿਆ, ਆਵਾਗਮਨ ਮਿਟ ਗਿਆ, ਹੁਣ ਜੰਮ ਕੇ ਕਰਮਾਂ ਦੀ ਮਾਰ ਭੋਗਣ ਆਵੇਗਾ ਨਹੀਂ ਤੇ ਨਰਕਾਂ ਵੱਲ ਨੂੰ ਜਾਵੇਗਾ ਨਹੀਂ। 84 ਲੱਖ ਜੂਨਾਂ ਤੋਂ ਲਿਬਰੇਸ਼ਨ ਹਾਸਲ ਕਰਦਾ ਹੈ, ਨਜ਼ਾਤ ਪਾਉਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ।
ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਨਾਲ ਪਿਆਰ ਹੈ ਉਹ ਕਦੇ ਵੀ ਸਤਸੰਗ ਰੂਪੀ ਸਰੋਵਰ ਨੂੰ ਛੱਡ ਕੇ ਹੰਸ ਇੱਧਰ ਉੱਧਰ ਨਹੀਂ ਸਿਰ ਚੁਕਾਉਂਦੇ, ਇੱਧਰ ਉੱਧਰ ਦੌੜੇ ਨਹੀਂ ਫਿਰਦੇ, ਦੇਹ ਧਾਰੀ ਗੁਰੂ ਡੰਮ ਪਿੱਛੇ ਨਹੀਂ ਲੱਗਦੇ, ਮੂਰਤਾਂ ਵੱਲ ਨਹੀਂ ਦੌੜਦੇ, ਕਬਰਾਂ ਵੱਲ ਨਹੀਂ ਦੌੜਦੇ। ਇਹ ਠੀਕ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਜਿਹਦਾ ਜੈਸਾ ਧਰਮ ਹੈ ਜੈਸਾ ਸਿਧਾਂਤ ਹੈ ਉਹਨੂੰ ਮੁਬਾਰਕ ਹੈ, ਪਰ ਸਿੱਖ ਦਾ ਇਸ਼ਟ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਹੈ, ਗੁਰਮੁਖ ਕਦੇ ਵੀ ਇੱਧਰ ਉੱਧਰ ਨਹੀਂ ਦੌੜਿਆ ਫਿਰਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਗੁਰੂ ਚਰਨਾਂ ਵਿੱਚ ਜਾ ਕੇ ਵਾਹਿਗੁਰੂ ਦੇ ਗੀਤ ਗਾਉਂਦੇ ਨੇ, ਪ੍ਰੇਮਾ ਭਗਤੀ ਕਰਦੇ ਨੇ, ਇੱਕ ਦਿਨ ਐਸਾ ਆਉਂਦਾ ਹੈ ਸਹਿਜ ਵਿੱਚ ਸਮਾ ਜਾਂਦੇ ਨੇ, ਸ਼ਾਂਤੀ ਵਿੱਚ ਗਿਆਨ ਵਿੱਚ ਅਭੇਦ ਹੋ ਜਾਂਦੇ ਹਨ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਵੇਖੋ ਸਤ ਸੰਗ ਸਰੋਵਰ ਵਿੱਚ ਹੰਸ ਰਹਿੰਦਾ ਹੈ, ਜੋ ਵਿਵੇਕੀ ਪੁਰਸ਼ ਹੈ ਗਿਆਨੀ ਪੁਰਸ਼ ਹੈ ਉਹਨੂੰ ਇਹੀ ਸਰੋਵਰ ਚੰਗਾ ਲੱਗਦਾ ਹੈ। ਔਰ ਹੰਸ ਦੇ ਹਿਰਦੇ ਵਿੱਚ ਗੁਰੂ ਸਾਗਰ ਪ੍ਰਗਟ ਹੈ, ਰਚਿਆ ਹੋਇਆ ਹੈ, ਗੁਰੂ ਵਿੱਚ ਸਿੱਖ ਤੇ ਸਿੱਖ ਵਿੱਚ ਗੁਰੂ, ਗੁਰੂ ਦੀ ਜਾਤ ਤੇ ਸਿੱਖ ਦੀ ਜਾਤ ਇੱਕ ਹੋ ਜਾਂਦੀ ਹੈ, ਸਰੋਵਰ ਤੇ ਹੰਸ ਇੱਕਮਿੱਕ ਹੁੰਦੇ ਹਨ।
ਅਕਥ ਕਥਾ ਗੁਰ ਬਚਨੀ ਆਦਰ।
ਪਰਮਾਤਮਾ ਦੀ ਕਥਾ ਅਕਥ ਹੈ, ਕੋਈ ਜ਼ੁਬਾਨ ਉਹਦਾ ਅੰਤ ਨਹੀਂ ਪਾ ਸਕਦੀ, ਤੋ ਗੁਰੂ ਦੁਆਰੇ ਉਹ ਕਥਾ ਵਿਚਾਰ ਸਿੱਖੀ ਦੀ ਹੈ, ਗੁਰੂ ਦੇ ਬਚਨਾਂ ਦਾ ਆਦਰ ਕਰਨਾ ਸਿੱਖੀਦਾ ਹੈ। ਜਿਹੜਾ ਫਿਰ ਗੁਰੂ ਦਾ ਆਦਰ ਕਰਦਾ ਹੈ, ਲੋਕਾਈ ਦੁਨੀਆਂ ਉਹਦਾ ਆਦਰ ਸਤਿਕਾਰ ਕਰਦੀ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ।
ਸੁਨ ਮੰਡਲ, ਸੁਨ ਸਮਾਧੀ, ਅਫੁਰ ਅਵਸਥਾ, ਜਿੱਥੇ ਫੁਰਨਾ ਹੀ ਕੋਈ ਨਾ ਆਵੇ, ਕੋਈ ਆਸਾ ਮਨਸਾ ਨਹੀਂ, ਕੋਈ ਮੰਗ ਨਹੀਂ, ਰੱਜਿਆ ਹੋਇਆ। ਤੋ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਐਸੇ ਜੋਗੀ ਨੇ ਰੱਬ ਨਾਲ ਜੁੜੇ ਹੋਏ, ਅਫੁਰ ਸਮਾਧੀ ਹੈ ਉਹਨਾਂ ਨੂੰ, ਕੋਈ ਫੁਰਨਾ ਆਉਂਦਾ ਹੀ ਨਹੀਂ, ਉਹਨਾਂ ਨੂੰ ਰੱਜ ਆਇਆ ਹੁੰਦਾ ਹੈ। ਔਰ ਐਸੇ ਬੜੇ ਥੋੜੇ ਮਹਾਂਪੁਰਸ਼ ਹੁੰਦੇ ਹਨ।
ਨਾਰ ਨਾ ਪੁਰਖ ਕਹੋ ਕੋ ਕੈਸੇ।
ਉਸ ਸਮਾਧੀ ਦੇ ਵਿੱਚ ਇਹ ਸਮਝ ਪੈਂਦੀ ਹੈ परमेश्वर की प्राप्ति तो बाद भी उन्हूं नार कहीए जां पुरख कहीए, परमात्मा हर जरे च समाया होया है, उहदा एक रूप बयान नहीं किया जा सकता।
त्रिभवन जोत रहे लिव लाई,
परमात्मा दी जोत तिन्ना भवना दे विच व्यापक है और उस प्रभु विच गुरमुख बिरती जोड़दे ने, जिवें तेल दी धार एक वत चलदी है इउं उहदे नाल जुड़े रहिंदे हन।
सुर नर नाथ सच्चे सरणाई,
सब देवी देवते महापुरश उसे एक परमेश्वर दी शरण रहिंदे ने जिहदी याद विच गुरमुख टिकदे हन।
आनंद मूल अनाथ आधारी,
परमात्मा आनंद दा वजूद है, खुशियां खेड़े बख्शन वाला है और आप अनाथ है, पावो दा बाप कोई नहीं, सैभं अपने आप तो प्रगट है, उस दीवे नू किसे ने नहीं जगाया, वह सब नू जगाउंदा है। जां इउं कह लो अनाथां दा भी नाथ है, वह सारिआं दा आधार है, सारिआं दा वह आसरा है।
गुरमुख भगत सहज बीचारी,
सहज नाल आनंद नाल बैठ करके जेडे गुरमुख ने उहदी भगती करदे हन, उहदे गुणां दी विचार करदे हन।
भगत वशल भै काटन हारे,
परम ईश्वर भगतां दे वस है, भगतां नाल प्रेम करन वाला है और जेड़ा उहदी शरण आ जांदा है उहदे जीवन विच दुश्मन दा भय दूर, 84 लख जूना तो निजात, रोगां सोगां दा कोई भय नहीं और प्रतख मौत दा भय भी मिट जांदा है।
हाँ मैं मार मिले पाग तारे,
पर उस परमेश्वर नूं जे मिलना है हंकार नूं मिटाउणा पैंदा, हर जीओ अहंकार ना पावई वेद कूक सुनावै, जिथे मैं नहीं होवेगा उथे ही वाहिगुरु मिलदा है, उहदी शरण जाना करो।
अनक जतन कर काल संताए,
आपां कह ते सकदे हैं भी सानू किसे दा डर नहीं, पर फिर भी मौत दा डर तकरीबन हरेक नूं हुंदा है, लख जतन कर लईए उपराले कर लईए मौत तो बचण दे जां इस भय नूं दूर करन दे, बहुत मुश्किल है ये भय, ये डर दूर होवेगा।
मरण लिखाए मंडल मह आए,
जदों संसार ते आए सा लिखत होई सी भी इन्ने क स्वास तैनू दिते ने, जिस दिन पूंजी मुक गई वापस तैनू आना पैना है। बंदा वापस नहीं जाना चाहुंदा पर कीता कुछ नहीं जा सकदा क्योंकि लिखत होई है, तो इदा मौत नूं टालिया नहीं जा सकदा, ए सिर ते खड़ी रहिंदी है।
जन्म पदार्थ दुबिधा खोवै,
सारे दा सारा जीवन बंदा भटकदा रहिंदा है, दुबिधा विच रहिंदा है, कदे संसार दा ते कदे निरंकार दा ते, एक तरफ चाल ही नहीं पाउंदा, दोवां बेड़ियां विच पैर पा छड़दा है, डुबदा डुबदा डुब जांदा है, ए मनुखा जामा अजाई खो बैठदा है।
आप ना चीनस भ्रम भ्रम रोवै,
यथार्थ स्वरूप है जेड़ा आवदा, साडा स्वरूप की है, अंदर साडे कौन है, परमेश्वर, उदी पहचान नहीं कर पाउंदा और फिर भ्रमदा है, 84 लख जूना विच भ्रमण करना पैंदा है।
कहता पढ़ता सुनता एक,
जेड़े गुरमुख जन ने ओ जानदे ने, परमेश्वर ही पढ़ने वाला है, नाम दी व्याख्या करदा है, आप ही संगत दे रूप विच सुन रहा है और आप ही ओ परमेश्वर जेड़ा है गलुए मुबारक तो उपदेश दिंदा है। जाए वह समझ लो जिहड़े गुरमुख ने ना, वह वाहिगुरु का नाम ही कहिंदे ने, नाम ही पढ़दे ने ते नाम ही सुनदे हन।
धीरज धर्म धरणी धर टेक,
क्योंकि उन्हां नूं यह समझ है जेड़ा धरनी धर है, धरती नूं धारने वाला है, ਉਹਦੀ ਸ਼ਰਨ ਰਹੀਏ ਤੇ ਸੁਖ ਮਿਲਦਾ ਹੈ, ਉਹਦੇ ਆਸਰੇ ਰਹਿਣਾ ਕਰਦੇ ਹਨ, ਉਹਦੇ ਗੀਤ ਗਾਉਂਦੇ ਹਨ।
ਜਤ ਸਤ ਸੰਜਮ ਹਿਰਦੈ ਸਮਾਏ,
ਉਹ ਜਿਹੜੇ ਸਾਧੂ ਜਨ ਨੇ ਨਾਮ ਅਭਿਆਸ ਕਰਦੇ ਰਹਿੰਦੇ ਨੇ, ਜਤੀ ਸਤੀ ਪ੍ਰਗਟ ਰਹਿੰਦੇ ਨੇ। ਜਤ ਹੁੰਦਾ ਇੰਦਰੇ ਕਾਬੂ ਚ ਕਰਨੇ, ਅੱਖਾਂ ਕਾਬੂ ਵਿਚ ਹੋਣੀਆਂ, ਮਨ ਕਾਬੂ ਚ ਹੋਣਾ, ਹੱਥ ਪੈਰ ਕਾਬੂ ਚ ਹੋਣੇ, ਆਮ ਬੰਦੇ ਦੇ ਨਹੀਂ ਹੁੰਦੇ। ਮਨ ਕੁਝ ਕਹਿੰਦਾ ਪੈਰ ਕਿਧਰੇ ਤੁਰਦੇ ਨੇ, ਮਨ ਕੁਝ ਕਹਿੰਦਾ ਅੱਖਾਂ ਕਿਧਰੇ ਹੋਰ ਵੇਂਹਦੀਆਂ ਨੇ। ਤੋ ਜਿਹਨੇ ਇੰਦਰੇ ਕਾਬੂ ਚ ਕੀਤੇ ਨੇ ਉਹ ਜਤੀ ਹੈ। ਸੰਜਮ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਬੰਨ ਲੈਣਾ ਮਨ ਨੂੰ। ਤੋ ਜਿਹੜੇ ਸਾਧੂ ਨੇ, ਗੁਰਮੁਖ ਨੇ, ਨਾਮ ਦੇ ਅਭਿਆਸ ਨਾਲ ਜਤੀ ਸਤੀ ਸੱਚ ਦੇ ਧਾਰਨੇ ਵਾਲੇ ਉਹ ਹੁੰਦੇ ਨੇ, ਔਰ ਪਰਮੇਸ਼ਵਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੈ।
ਚੌਥੇ ਪਦ ਕਉ ਜੇ ਮਨ ਪਤੀ ਆਏ,
ਦੇਖੋ ਇੱਕ ਗੱਲ ਤੈਅ ਹੈ, ਦੁਨੀਆਂ ਤੋਂ ਨਜ਼ਾਤ ਉਹਨੂੰ ਮਿਲੀ ਜਿਹੜਾ ਚੌਥੇ ਪਦ ਚ ਟਿਕਿਆ ਹੈ। ਤਿੰਨ ਅਵਸਥਾ ਨੇ, ਰਾਜਸੀ, ਤਾਮਸੀ, ਸਾਂਤਕੀ। ਉਹ ਰਾਜਸੀ ਪੱਖ ਰੱਖਦੇ ਨੇ, ਅਹੰਕਾਰ ਵਿੱਚ ਰਹਿੰਦੇ ਨੇ। ਕੁਝ ਸਾਂਤਕੀ ਸ਼ਾਂਤ ਚਿੱਤ ਨੇ, ਕੁਝ ਤਾਮਸੀ ਮੈਲੀ ਬਿਰਤੀ, ਕਾਮ ਕ੍ਰੋਧ ਵਿਕਾਰਾਂ ਵਿੱਚ ਨੇ। ਇਹਨਾਂ ਤਿੰਨਾਂ ਅਵਸਥਾ ਤੋਂ ਉੱਪਰ ਤੁਰਿਆ ਅਵਸਥਾ ਹੈ, ਨਿਰਲੇਪ। ਤੋ ਕਹਿੰਦੇ ਉਹ ਜਿਹੜੀ ਅਵਸਥਾ ਹੈ, ਜਿਨ੍ਹਾਂ ਨੂੰ ਉਹਦੇ 'ਤੇ ਯਕੀਨ ਹੈ, ਜਿਨ੍ਹਾਂ ਦਾ ਮਨ ਉਹਦੇ 'ਤੇ ਭਤੀਜਿਆ ਹੋਇਆ ਹੈ, ਉਹ ਗੁਰੂ ਪਰਮੇਸ਼ਰ ਦੇ ਲੜ ਲੱਗ ਕੇ ਹੀ ਅਵਸਥਾ ਪਾਉਂਦੇ ਹਨ।
ਸਾਚੇ ਨਿਰਮਲ ਮੈਲ ਨਾ ਲਾਗੈ,
ਪਰਮੇਸ਼ਵਰ ਬੜਾ ਨਿਰਮਲ ਹੈ, ਉਹਦੇ ਗੀਤ ਗਾ ਕੇ ਤੁਰਿਆ ਅਵਸਥਾ ਹਾਸਲ ਕੀਤੀ, ਵਾਹਿਗੁਰੂ ਵਰਗੇ ਹੀ ਹੋ ਗਏ ਵਾਹਿਗੁਰੂ ਚ ਮਿਲ ਕੇ, ਹੁਣ ਉਹਨਾਂ ਨੂੰ ਕਾਮ ਕ੍ਰੋਧ ਲੋਭ ਦੀ ਮੈਲ ਨਹੀਂ ਛੂ ਸਕਦੀ।
ਗੁਰ ਕੈ ਸ਼ਬਦ ਭਰਮ ਭਾਉ ਭਾਗੈ,
ਗੁਰੂ ਪਰਮੇਸ਼ਵਰ ਦੀ ਬਾਣੀ ਦਾ ਅਭਿਆਸ ਕਰਕੇ ਭਰਮ ਮਿਟ ਗਏ, ਭ੍ਰਮਣ ਮਿਟ ਗਿਆ, 84 ਲੱਖ ਜੂਨਾਂ ਦਾ ਗੇੜ ਜਿਹੜਾ ਹੈ ਮਿਟ ਜਾਂਦਾ ਹੈ।
ਸੂਰਤ ਮੂਰਤ ਆਦ ਅਨੂਪ,
ਪਰਮੇਸ਼ਵਰ ਦੇ ਗੀਤ ਗਾਉਂਦੇ ਨੇ, ਜਿਹੜਾ ਪ੍ਰਭੂ ਬਹੁਤ ਸੁੰਦਰ ਸਰੂਪ ਹੈ, ਇੰਨਾ ਕੋ ਸੁਨਖਾ ਹੈ, ਕਹਿੰਦੇ ਉਪਮਾ ਨਹੀਂ ਕੀਤੀ ਜਾ ਸਕਦੀ।
ਨਾਨਕ ਜਾਚੈ ਸਾਚ ਸਰੂਪ,
ਗੁਰੂ ਨਾਨਕ ਸਾਹਿਬ ਕਹਿੰਦੇ ਐ ਜਗਿਆਸੂ ਇਹ ਤਰਲਾ ਲਿਆ ਕਰ, ਵਾਹਿਗੁਰੂ ਤੇਰੇ ਵਰਗਾ ਕੋਈ ਹੋਰ ਨਹੀਂ, ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ, ਤੇਰੇ ਹੀ ਮੈਂ ਗੀਤ ਗਾਉਣੇ ਨੇ। ਜਿਵੇਂ ਭਾਈ ਨੰਦ ਲਾਲ ਫਾਰਸੀ ਚ ਕਹਿੰਦੇ ਨੇ ਨਾ, ਦੀਗਰੇ ਰਾ ਅਜ਼ ਕੁਜ਼ਾ ਅਰੇ ਮਮਾ ਸ਼ੋਰ ਦਰ ਆਲਮ ਯਕੇ ਅਫਗੰਦਸਤ, ਐ ਵਾਹਿਗੁਰੂ ਐ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਤੇਥੋਂ ਬਿਨਾਂ ਕਿਧਰ ਨੂੰ ਜਾਵਾਂ, ਤੇਰੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ, ਤੇਰੇ ਗੀਤ ਗਾ ਕੇ ਹੀ ਮੁਕਤੀ ਹੈ, ਤੇਰੇ ਗੀਤ ਗਾ ਕੇ ਹੀ ਨਿਜ਼ਾਤ ਮਿਲਦੀ ਹੈ। ਤੋ ਇਉਂ ਗੁਰੂ ਪਰਮੇਸ਼ਰ ਰੂਪੀ ਸਰੋਵਰ ਵਿੱਚ ਆਓ ਹੰਸ ਬਣ ਕੇ, ਸਤ ਸੰਤੋਖ ਮੋਤੀ ਚੁਗੋ ਤੇ ਜੀਵਨ ਸਫਲਾ ਕਰੋ। ਦਾਸ ਇੱਥੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਆਓ ਜੋ ਕੱਲ ਦੇ ਦੀਵਾਨ ਵਿੱਚ ਆਪਾਂ 1984 ਦੇ ਘੱਲੂ ਘਾਰੇ ਦਾ ਇਤਿਹਾਸ ਗੁਰਬਾਣੀ ਦੀ ਰੋਸ਼ਨੀ ਚ ਸ਼ੁਰੂ ਕੀਤਾ ਸੀ, ਉਸ ਨੂੰ ਅੱਗੇ ਵਧਾਈਏ। ਭਾਰਤ ਵਰਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਗੂ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਕਰੀਬ ਆ ਰਿਹਾ ਸੀ। 22 ਦਸੰਬਰ 1975 ਨੂੰ ਮਨਾਇਆ ਜਾਣਾ ਸੀ। ਹੁਣ ਸੰਗਤਾਂ ਨੂੰ ਸੁਚੇਤ ਕਰਨ ਲਈ ਸਿੱਖ ਜਗਤ ਦੀਆਂ ਜਥੇਬੰਦੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਮਦਮੀ ਟਕਸਾਲ ਨੇ, ਨਿਹੰਗਾਂ ਸਿੰਘਾਂ ਨੇ, ਸੇਵਾ ਪੰਥੀਆਂ ਨੇ, ਨਿਰਮਲਿਆਂ ਨੇ, ਉਦਾਸੀਆਂ ਨੇ, ਨਾਨਕ ਸਰੀਆਂ ਨੇ, ਰਾੜਾ ਸਾਹਿਬ ਵਾਲਿਆਂ ਨੇ, ਜਿੰਨੀਆਂ ਵੀ ਜਮਾਤਾਂ ਨੇ ਸਿੱਖ ਜਗਤ ਦੀਆਂ, ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲੀਆਂ, ਗੁਰਮਤਿ ਸਮਾਗਮ ਉਲੀਕੇ ਸਨ। ਪਰ ਐਮਰਜੈਂਸੀ ਹੈ, 4 ਬੰਦੇ ਇਕੱਠੇ ਹੋਣ, 44 ਲੱਗੀ ਸੀ, ਜੇਲ੍ਹ ਚ ਸੁੱਟਿਆ ਜਾਂਦਾ ਸੀ, ਤੋ ਸਮਾਗਮ ਨਾ ਕਰਵਾਏ ਜਾ ਸਕੇ। ਇੱਕ ਬੇਖੌਫ ਹਸਤੀ ਉੱਠੀ ਹੈ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਸਿੱਖਾਂ ਨੂੰ ਸੁਚੇਤ ਕਰਨ ਲਈ, ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਜਾਂ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਸੀ ਉਹਦੇ ਪ੍ਰਤੀ ਸੰਗਤ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਵੱਡੇ 37 ਜਲੂਸ ਕੱਢੇ, ਹਜ਼ਾਰਾਂ ਦੀ ਜਿੱਥੇ ਗਿਣਤੀ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰਾ ਸਿੱਖ ਜਗਤ ਜਥੇਬੰਦੀਆਂ ਨੇ ਸਾਥ ਦਿੱਤਾ ਔਰ ਸੰਤਾਂ ਨੇ ਇੱਕ ਨਾਰਾ ਦਿੱਤਾ ਸੀ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਦਾ ਐਸਾ ਅਸਰ ਹੋਇਆ, ਨੌਜਵਾਨ ਸਿੱਖੀ ਸਰੂਪ ਵਿੱਚ ਆਉਣਾ ਆਪਣੀ ਸ਼ਾਨ ਸਮਝਣ ਲੱਗ ਪਏ, ਹਜ਼ਾਰਾਂ ਨੇ ਖੰਡੇ ਦੀ ਪੌਲ ਛਕੀ, ਸਿੱਖੀ ਪ੍ਰਫੁੱਲਤ ਹੋਈ। ਸਮਾਂ ਆਇਆ 22 ਦਸੰਬਰ 1975 ਈਸਵੀ, ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਬਹੁਤ ਵੱਡਾ ਇਕੱਠ ਹੈ। ਵਿਦਵਾਨ ਲੋਕ ਹਿਸਟਰੀ ਜ਼ਿਕਰ ਕਰਦੀ ਹੈ ਵੀ ਕੋਈ 9 ਲੱਖ ਦੇ ਇਰਦ ਗਿਰਦ ਸਿੱਖ ਜਗਤ ਨੇ ਇਕੱਠ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਲਈ। ਹੁਣ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਗੁਰਾਂ ਦੀ ਹਜ਼ੂਰੀ 'ਚ ਚੌਰ ਸਾਹਿਬ ਦੀ ਸੇਵਾ ਕਰਨ, ਸੰਗਤ ਬੈਠੀ ਹੈ, ਦੇਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਆਈ ਅਤੇ ਕੁਝ ਸਾਡੇ ਸੰਗਤ 'ਚੋਂ ਪਿਆਰੇ ਗਲਤੀ ਕਰ ਬੈਠੇ, ਬੀਬੀ ਦੇ ਆਉਣ 'ਤੇ ਖੜ੍ਹੇ ਹੋ ਗਏ। ਹੁਣ ਇਹ ਰਾਜ ਦਰਬਾਰ ਹੈ, ਮਜਲਸ ਹੈ ਗੁਰੂ ਦੀ, ਅਤੇ ਜਿੱਥੇ ਰਾਜਾ ਹੋਵੇ ਉੱਥੇ ਹੋਰ ਛੋਟੇ ਮੋਟੇ ਵਜ਼ੀਰ ਤੁਰੇ ਫਿਰਨ ਜਾਂ ਚੱਕਰਪਤ ਰਾਜੇ ਅੱਗੇ ਛੋਟੇ ਮੋਟੇ ਰਾਜੇ ਤੁਰੇ ਫਿਰਨ, ਉਹਨਾਂ ਲਈ ਉੱਠ ਕੇ ਨਹੀਂ ਖਲੋਈਦਾ। ਇੱਕ ਤੇ ਇਹ ਸਿਧਾਂਤ ਦੀ ਉਲੰਘਣਾ ਹੋ ਗਈ, ਸੰਤ ਧਿਆਨ ਨਾਲ ਵੇਖ ਰਹੇ ਨੇ। ਦੂਸਰਾ, ਜਦੋਂ ਬੀਬੀ ਇੰਦਰਾ ਗਾਂਧੀ ਦੇ ਹੱਥ ਮਾਇਕ ਆਇਆ ਤੇ ਉਹਨੇ ਫਿਰ ਇਹ ਸਪੀਚ ਦਿੱਤੀ ਹੈ, ਜਿਸ ਦਿੱਲੀ ਦੇ ਤਖ਼ਤ ਨੇ ਕਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦਾ ਫਤਵਾ ਸੁਣਾਇਆ ਸੀ ਔਰ ਸ਼ਹੀਦ ਕਰਵਾਇਆ ਸੀ, ਤਿਲਕ ਜੰਜੂ ਦੀ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਅੱਜ ਦਿੱਲੀ ਦਾ ਤਖ਼ਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਚੱਲ ਕੇ ਆਇਆ ਹੈ ਤਾਂ ਕਿ ਉਹਨਾਂ ਦਾ ਕਰਜ਼ ਲਾਇਆ ਜਾ ਸਕੇ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੂੰ ਸਮਾਂ ਮਿਲਿਆ, ਮਾਈਕ ਫੜਿਆ, ਪਹਿਲਾਂ ਸੰਗਤ ਨੂੰ ਸੁਚੇਤ ਕੀਤਾ ਔਰ ਜਿਨ੍ਹਾਂ ਸਿਧਾਂਤ ਦੀ ਉਲੰਘਣਾ ਕੀਤੀ ਉਹਨਾਂ ਨੂੰ ਤਾੜਨਾ ਕੀਤੀ। ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹ ਜਿਹੜੇ ਤੁਹਾਡੇ ਸਾਡੇ ਰਾਜੇ ਬਣਾਏ ਨੇ, ਚਾਰ ਵੋਟਾਂ ਪਾਓ ਰਾਜੇ ਬਣ ਗਏ, 5 ਸਾਲੀ ਤੁਸੀਂ ਅੱਕ ਜਾਂਦੇ ਹੋ, ਵੋਟਾਂ 4 ਘੱਟ ਪਾਓ ਇਹਨਾਂ ਦੀ ਕੁਰਸੀ ਮੂਧੀ ਹੋ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਰਾਜਾ ਨਹੀਂ, ਅੱਜ ਲੱਖਾਂ ਆਏ ਹੋ, ਤਖ਼ਤ 'ਤੇ ਬੈਠਾ ਹੈ ਬਾਪੂ ਸਾਡਾ, ਕੱਲ 4 ਘੱਟ ਵੀ ਜਾਓਗੇ ਤੇ ਇਹਦੀ ਪਾਲਕੀ ਏਡੀ ਹੀ ਬੁਲੰਦ ਰਹੇਗੀ। ਤੋ ਚੱਕਰਪਤ ਰਾਜੇ ਅੱਗੇ ਦੁਨਿਆਵੀ ਰਾਜਿਆਂ ਲਈ ਉੱਠ ਕੇ ਨਹੀਂ ਖਲੋਈਦਾ। ਹਾਂ, ਦਰਬਾਰ ਤੋਂ ਬਾਹਰ ਤੁਸੀਂ ਜਿੰਨਾ ਵੀ ਕਿਸੇ ਦਾ ਅਦਬ ਕਰਨਾ ਹੈ ਕਰ ਸਕਦੇ ਹੋ। ਦੂਸਰਾ ਬਚਨ ਸੰਤ ਕਰਦੇ ਨੇ, ਆਏ ਬੀਬੀ ਇੰਦਰਾ ਗਾਂਧੀ, ਜੇ ਗੁਰੂ ਤੇਗ ਬਹਾਦਰ ਸਾਹਿਬ ਸੀਸ ਨਾ ਦਿੰਦੇ, ਤਿਲਕ ਜੰਜੂ ਨਾ ਰਹਿੰਦਾ, ਹਿੰਦੂ ਨਾ ਰਹਿੰਦੇ, ਮੰਦਰ ਨਾ ਰਹਿੰਦਾ, ਗਾਇਤਰੀ ਨਾ ਪੜ੍ਹੀ ਜਾਂਦੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾ ਹੁੰਦੇ, ਸਿਰ ਨਾ ਦਿੰਦੇ, ਤੇ ਅੱਜ ਭਾਰਤ ਵਰਸ਼ ਵਿੱਚ ਮਸੀਤਾਂ ਹੁੰਦੀਆਂ ਤੇ ਮੁੱਲੇ ਬਾਂਗ ਦਿੰਦੇ। ਤੇ ਐ ਬੀਬੀ ਇੰਦਰਾ ਗਾਂਧੀ, ਤੂੰ ਅੱਜ ਇਸ ਸਮਾਗਮ ਵਿੱਚ ਸਾੜੀ ਲਾ ਕੇ ਨਾ ਆਉਂਦੀ, ਤੂੰ ਬੁਰਕਾ ਪਾ ਕੇ ਆਉਣਾ ਸੀ। ਤੂੰ ਆਨੀ ਹੈ ਨਾ, ਦਿੱਲੀ ਦਾ ਤਖ਼ਤ ਕਰਜ਼ ਅਦਾ ਕਰਨ ਆਇਆ ਹੈ। ਜਿੰਨੇ ਵੀ ਭਾਰਤ ਵਰਸ਼ ਵਿੱਚ ਆਸੇ ਪਾਸੇ ਹਿੰਦੂ ਵੀਰ ਨੇ, ਜਿੰਨੇ ਵੀ ਉਹਨਾਂ ਦੇ ਸਰੀਰ ਤੇ ਰੋਮ ਨੇ, ਕੇਸ ਨੇ, ਉਨੀ ਵਾਰ ਵੀ ਸਾਰੇ ਹਿੰਦੂ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਚੜਾਵਾ ਚੜਾ ਦੇਣ, ਤਾਂ ਵੀ ਉਹਦਾ ਕਰਜ਼ ਨਹੀਂ ਉਤਾਰ ਸਕਦੇ। ਔਰ ਐਸੀ ਨਿਡਰਤਾ ਭਰੀ ਬੋਲੀ ਸੁਣ ਕਰਕੇ ਦਮਦਮੀ ਟਕਸਾਲ ਅੱਖਾਂ ਵਿੱਚ ਰੜਕਣ ਲੱਗ ਪਈ ਦਿੱਲੀ ਦਰਬਾਰ ਦੇ। ਪਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪ੍ਰਫੁੱਲਤ ਹੁੰਦਾ, ਕਿੱਥੇ ਡਰਦੇ ਨੇ ਕਿਸੇ ਤੋਂ? ਸੋਕਤ ਡਰੈ ਜੇ ਖਸਮ ਸਮਾਰੈ, डर डर पचे मनमुख बेचारे, मनमुख डरदा है गुरमुख नहीं डरदा किसे तो। कलगीधर पातशाह फारसी च बड़ा सोहना आंदे ने, कसे पुष्ट उफदद वसे शेर नर नगीरद बोजो मेशो आहू गुजर। जेदी पिठ ते शेर होवे उहनू गिदड़ां दा डर नहीं हुंदा, जेदी पिठ ते गुरु गोबिंद सिंह दा थापड़ा होवे उहनू दुनियावी राजिआं दा डर नहीं हुंदा। इंदिरा गांधी ने विचार कर लई है, चाहे वह कांग्रेस है चाहे वह 1977 ईस्वी तो बाद प्राइम मिनिस्टर मोरारजी देसाई ते उहदी जमात जनता पार्टी है, इन्हां सिखी नूं खेरू खेरू करन दे लई, कमजोर करन दे लई देहधारी गुरु डम नूं सपोर्ट करना शुरू कीता, ते उन्हां चों मूरला नाम सी निरंकारी गुरबचन सिंह। सरकार दा पिठ ते थापड़ा सी, सिखां दे जख्मां ते नूण छिणकण दे लई उहने कुछ अल्फाज ऐसे गलुए चों कढे, कहिंदा मैं गुरु नानक साहिब दा अवतार हाँ। कहिंदा ओ सिखो, गुरु गोबिंद सिंह ने पंज प्यारे साजे, मैं सत सतारे साजे ने। गुरु ग्रंथ साहिब नूं ठोकर मार के कहिंदा एक कागज दा टुकड़ा मेरा की बिगाड़ सकदा है। जदों ऐसे भद्दे बोल कढे सिखां विच रोह जागिया। उल्टा बलदी ते तेल पाउण दे लई गुरबचन सिंह ने 1978 ईस्वी दी विसाखी ऐलान कीता है, मैं अमृतसर निरंकारी आश्रम समागम रख के मनावांगा। संत ज्ञानी जरनैल सिंह खालसा भिंडरां वाले टकसाल दे मुखी सन, सिख संगतां नाल रल मिल करके प्रशासन नूं वार्निंग दित्ती गई गुरबचन सिंह दा कूड़ प्रचार रोकिया जावे, सरकार ते कोई असर ना होया। अखीर दमदमी टकसाल अखंड कीर्तनी जथा निहंग सिंह होर सब जथेबंदियां चो सिख संगतां श्रोमणी गुरद्वारा प्रबंधक कमेटी दे सेवादार सब रल मिल करके शांतमई विरोध करन तुरदे ने इस समागम दा, और शांतमई जथे दे उत्ते गुरबचन सिंह दे सिपाहियां ने गोलियां दी वरखा कीती। 13 सिंह शहीद होए। मंजी साहब इस जगह ते वड्डा इकट्ठ होया। संत जरनैल सिंह संगतां नूं संबोधित हुंदे होए आखण लगे, संगत जी जे भारत वर्ष दीआं अदालतां ने सानूं न्याय ना दित्ता ते खालसा हथीं न्याय करेगा। न्याय ते अदालतां ने की देना सी। गुरबचन सिंह ते जिहड़ा केस अमृतसर दी कोर्ट विच चल रहा सी, उल्टा सरकार ने करनाल शिफ्ट करके बा इज्जत उसनू बरी कर दिता। सिखां नू भारत वर्ष दी हकूमत ने बेगान ची दा एहसास कराया, जे जीवै पत लथी जाए सब हराम जेता किश खाए। सिखां नू पत लथी हुई महसूस होई, खाना पीना सिखां दा हराम हो गया। भाई काबल सिंह दमदमी टकसाल दा सिंह लैके भिंडरां वालियां तो थापड़ा, नाल भाई रणजीत सिंह तुरदे ने। गुरबचन सिंह नूं 24 अप्रैल 1980 वाले दिन मौत दे घाट उतारिया गया। सिंघां दे केस चले ने, द फर्स्ट इंफॉर्मेशन रिपोर्ट जिहड़ी है उहदे च 20 बंदे नामजद कीते गए। जिक्र मिलदा है देर वर सैवरल नोन एसोसीएट्स ऑफ भिंडरां वाले, तकरीबन बहुते सिंह भिंडरां वाले संतां नाल संबंधित सन जिन्हां ते मर्डर दा केस चलाया गया। खैर हुण जिन्ने धक्के 1947 ईस्वी तों सिख जगत नाल हुंदे आ रहे सन, पंजाब दीआं राजसी मंगां ते धार्मिक जो सिख जगत दीआं मंगां ने उहनां दी इक डिटेल तैयार कीती गई। श्रोमणी अकाली दल, श्रोमणी गुरद्वारा प्रबंधक कमेटी ने प्रोफेसर ऑफ सिखिज़म IAS सरदार कपूर सिंह नूं बेनती करके एक मता तैयार करवाया, जिहनूं रेजोल्यूशन ऑफ आनंदपुर साहिब आंदे, आनंदपुर साहिब दा मता। इहदे विच साडियां धार्मिक मंगां वी सन सिखां दीआं, राजसी मंगां वी सन। मैं संखेप विच दस दिन्ना, पंजाब नूं खुद मुख्तियारी दित्ती जावे, पाणी दी वंड रिपेरियन लॉ दे अकॉर्डिंग होवे, SYL कैनाल नूं रोकिया जावे, जे पाणी देना भी है पंजाब दा किसे स्टेट नूं उहदा मुल पंजाब नूं दित्ता जावे, 3 हिस्से पाणी पंजाब नूं दित्ता जावे, 4 हिस्सा वेच दित्ता जावे जो लोड़ तों बाहर आए। ਸਿੱਖਾਂ ਦੀ ਵੱਖਰੀ ਆਈਡੈਂਟੀਟੀ ਹੈ, ਹਿੰਦੂਆਂ ਨਾਲੋਂ ਵੱਖਰਾ ਧਰਮ ਹੈ। ਇਸੇ ਤਰ੍ਹਾਂ ਹੀ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਔਰ ਪੰਜਾਬ ਦੀਆਂ ਫਸਲਾਂ ਦਾ ਮੁੱਲ ਪੰਜਾਬ ਸਰਕਾਰ ਤੈਅ ਕਰੇਗੀ, ਸੈਂਟਰ ਗੌਰਮੈਂਟ ਨਹੀਂ। ਚੰਡੀਗੜ੍ਹ ਸ਼ੁੱਡ ਬੀ ਹੈਂਡਡ ਓਵਰ ਟੂ ਪੰਜਾਬ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। BA MA ਪੜ੍ਹੇ ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ, ਉਹਨਾਂ ਨੂੰ ਗੁਜ਼ਾਰੇ ਜੋਗਾ ਭੱਤਾ ਦਿੱਤਾ ਜਾਵੇ। ਆ ਜੇ ਆਨੰਦਪੁਰ ਦਾ ਮਤਾ, ਹੁਣ ਮੈਨੂੰ ਇਹ ਦੱਸੋ ਇਹਦੇ 'ਚ ਅੱਤਵਾਦ ਵਾਲੀ ਕਿਹੜੀ ਗੱਲ ਹੈ, ਵੱਖਵਾਦ ਵਾਲੀ ਕਿਹੜੀ ਗੱਲ ਹੈ? ਨੇਕ ਮੰਗਾਂ ਸਨ, ਐਵੇਂ ਵਾਧੂ ਦਾ ਹਊਆ ਇੰਡੀਅਨ ਨੈਸ਼ਨਲ ਮੀਡੀਆ ਨੇ ਬਣਾਇਆ ਸੀ। ਖੈਰ, ਹੁਣ ਇਸ ਮਤੇ ਨੂੰ ਲਾਗੂ ਕਰਾਉਣਾ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ, ਸਿੱਖ ਜਥੇਬੰਦੀਆਂ, ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ 1982 ਵਿੱਚ ਧਰਮ ਯੁੱਧ ਮੋਰਚੇ ਦਾ ਆਗਾਜ਼ ਕੀਤਾ ਔਰ ਇਸ ਮੋਰਚੇ ਵਿੱਚ ਅਕਾਲ ਤਖਤ ਸਾਹਿਬ ਤੋਂ ਅਰਦਾਸ ਹੁੰਦੀ ਹੈ, ਮੰਜੀ ਸਾਹਿਬ ਜਥੇ ਦਾ ਇਕੱਠ ਹੁੰਦਾ ਹੈ ਔਰ ਇੱਥੋਂ ਸ਼ਾਂਤਮਈ ਤੌਰ 'ਤੇ ਜਥਾ ਚੱਲਦਾ ਹੈ ਅਤੇ ਗ੍ਰਿਫਤਾਰੀਆਂ ਦਿੰਦਾ ਹੈ ਔਰ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਲਾਨ ਹੋਇਆ ਸੀ ਜਿੰਨਾ ਚਿਰ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਨਹੀਂ ਹੁੰਦਾ ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਪੀਸਫੁੱਲ ਪ੍ਰੋਟੈਸਟ ਸ਼ੁਰੂ ਹੋਏ, ਪੋਲੀਟੀਕਲ ਡੈਮੋਸਟ੍ਰੇਸ਼ਨਸ ਸ਼ੁਰੂ ਹੋਈਆਂ, ਗ੍ਰਿਫਤਾਰੀਆਂ ਦੇ ਦੌਰ ਸ਼ੁਰੂ ਹੋਏ, ਸੈਂਕੜੇ ਸਿੰਘ ਗ੍ਰਿਫਤਾਰੀਆਂ ਦੇਣ ਲੱਗ ਪਏ। ਇੰਦਰਾ ਗਾਂਧੀ ਦਬਾਅ ਬਣਾਉਂਦੀ ਹੈ ਪਰ ਸਿੱਖ ਕਿੱਥੇ ਦਬਾਅ ਮੰਨਦੇ ਨੇ। ਖੈਰ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਪੀਚਾਂ ਕਰਦੇ ਨੇ, ਮੰਜੀ ਸਾਹਿਬ ਲਬਾਲਬ ਭਰਦਾ ਹੈ, ਹੋਰ ਜਿੱਥੇ ਕਿੱਥੇ ਵੀ ਜਾ ਕੇ ਸਿੱਖਾਂ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਗਲੂਏ 'ਚੋਂ ਬੋਲ ਕੱਢਦੇ ਨੇ, ਹਜ਼ਾਰਾਂ ਦੀ ਭੀੜ ਉੱਥੇ ਉਮੜ ਪੈਂਦੀ ਹੈ। ਹਿਊਮਨ ਰਾਈਟਸ ਦੀ ਰੱਖਿਅਕ, UNO ਤੱਕ ਸੰਤਾਂ ਦੀ ਆਵਾਜ਼ ਗੂੰਜੀ, ਇੰਦਰਾ ਗਾਂਧੀ ਹਿਊਮਨ ਰਾਈਟਸ ਦੀ ਉਲੰਘਣਾ ਕਰ ਰਹੀ ਹੈ, ਉਹਦੇ 'ਤੇ ਦਬਾਅ ਬਣਨ ਲੱਗ ਪਿਆ। ਹੁਣ ਰਾਜਾ ਕੋਈ ਵੀ ਤਖ਼ਤ ਨਹੀਂ ਛੱਡਣਾ ਚਾਹੁੰਦਾ, ਇਹ ਲਾਲਸਾ ਇੰਦਰਾ ਗਾਂਧੀ ਅੰਦਰ ਵੀ ਹੈ, ਹੋਰਾਂ ਰਾਜਿਆਂ ਵਿੱਚ ਵੀ ਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿਸੁੱਕ, ਕਦੇ ਸਮੁੰਦਰ ਪਾਣੀ ਨਾ ਰਜੇ ਵੇਖੇ ਜੇ, ਨਹੀਂ ਇੱਦਾਂ ਹੀ ਰਾਜਾ ਰਾਜ ਭੋਗ ਕੇ ਕਦੇ ਰੱਜਦਾ ਨਹੀਂ ਹੈ। ਤੁਸੀਂ ਕਿਸੇ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿਉ, ਕੁਰਸੀ 'ਤੇ ਬਹਾ ਦਿਉ ਵੀ ਤੈਨੂੰ ਸਰਪੰਚ ਚੁਣ ਲਿਆ, 5 ਸਾਲੀ ਹੱਥ ਜੋੜੋ ਵੀ ਬਾਬਾ ਜੀ ਕੁਰਸੀ ਛੱਡੋ, ਕੋਈ ਨਵਾਂ ਸਰਪੰਚ ਚੁਣੀਏ, ਨਹੀਂ ਉਤਰੇਗਾ, ਧੂ ਕੇ ਥੱਲੇ ਸੁੱਟ ਲਓ ਤੇ ਭਾਵੇਂ ਡਿੱਗ ਪਵੇ, ਤਖ਼ਤ ਕਿੱਥੇ ਛੱਡਣ ਨੂੰ ਜੀ ਕਰਦਾ। ਰਾਣੀ ਦੀ ਹਾਲਤ ਕੁਝ ਐਸੀ ਹੈ। ਹੁਣ 1984 ਦਸੰਬਰ ਵਿੱਚ ਜਨਰਲ ਇਲੈਕਸ਼ਨ ਹੋਣੀਆਂ ਨੇ, ਐਮਰਜੈਂਸੀ ਲਾਉਣ ਕਰਕੇ ਇੰਦਰਾ ਗਾਂਧੀ ਦੀ ਹਾਲਤ ਬੜੀ ਖਸਤਾ ਹੈ, ਵਿਪਕਸ਼ ਬਹੁਤ ਸਟਰੋਂਗ ਹੈ। ਹੁਣ ਇੰਦਰਾ ਗਾਂਧੀ ਨੇ ਇਹ ਸੋਚਿਆ ਹੈ ਵੀ ਮੈਂ ਹਿੰਦੁਸਤਾਨ ਦਾ ਤਖ਼ਤ ਛੱਡਣਾ ਨਹੀਂ ਹੈ, ਬਹੁਤੀਆਂ ਵੋਟਾਂ ਹਿੰਦੂਆਂ ਦੀਆਂ ਨੇ ਔਰ ਬਲਕ ਵਿੱਚ ਬਹੁਤਾਤ ਵਿੱਚ ਵੋਟਾਂ ਮੈਨੂੰ ਕਿਵੇਂ ਮਿਲ ਸਕਦੀਆਂ ਨੇ, ਪਲੈਨਿੰਗ ਕੀਤੀ ਜਾ ਰਹੀ ਹੈ। ਇੰਦਰਾ ਗਾਂਧੀ ਦਾ ਥਿੰਕ ਟੈਂਕ ਬੈਠਿਆ, ਏਜੰਸੀਆਂ ਬੈਠੀਆਂ ਨੇ ਔਰ ਇਹ ਵਿਚਾਰ ਕੀਤੀ ਗਈ ਜੇ ਹਿੰਦੂਆਂ ਦੀ ਵੋਟ ਲੈਣੀ ਹੈ, ਆਨੰਦਪੁਰ ਦਾ ਮਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਔਰ ਜਿੰਨੇ ਵੀ ਇਹਨਾਂ ਦੇ ਸਮਰਥਕ ਨੇ ਇਹਨਾਂ ਨੂੰ ਨੈਸ਼ਨਲ ਮੀਡੀਏ ਰਾਹੀਂ ਡਿਫੇਮ ਕੀਤਾ ਜਾਵੇ ਔਰ ਖਲਨਾਇਕ ਵਿਖਾਇਆ ਜਾਵੇ, ਇਹ ਮਤਾ ਵੱਖਵਾਦ ਦੀ ਅੱਤਵਾਦ ਦੀ ਗੱਲ ਕਰਦਾ, ਇੱਦਾਂ ਆਖਿਆ ਜਾਵੇ, ਭਿੰਡਰਾਂ ਵਾਲਾ ਦੇਸ਼ ਨੂੰ ਪਾੜਨ ਦੀ ਗੱਲ ਕਰਦਾ, ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨ ਦੀ ਗੱਲ ਕਰਦਾ। ਗੱਲ ਕਾਹਦੀ ਹੈ, 100 ਝੂਠ ਬੋਲਿਆ ਹੋਵੇ ਤੇ ਲੋਕਾਂ ਨੂੰ ਸੱਚ ਜਾਪਣ ਲੱਗ ਪੈਂਦਾ, ਫਿਰ ਉਹਨਾਂ ਝੂਠਾਂ ਨੂੰ ਵਾਰ ਵਾਰ ਦੁਹਰਾਓ ਤੇ ਪੱਥਰ ਤੇ ਲਕੀਰ ਬਣ ਜਾਂਦੀ ਹੈ, ਲੋਕਾਂ ਦੇ ਜ਼ਿਹਨ ਵਿੱਚ ਟਿਕ ਜਾਂਦਾ। ਇੱਕ ਸ਼ਾਇਰ ਆਂਦਾ ਹੈ, ਸੱਚ ਕੋ ਵੀ ਝੂਠ, ਝੂਠ ਕੋ ਸੱਚ ਕਰ ਦਿਖਾਓਗੇ, ਬਸੇ ਅਮੀਰੇ ਸ਼ਹਿਰ ਸੇ ਯਾਰਾਨਾ ਚਾਹੀਏ। ਬੰਦੇ ਦੀ ਯਾਰੀ ਤਗੜਿਆਂ ਨਾਲ ਚਾਹੀਦੀ ਹੈ, ਭਾਵੇਂ ਤੁਸੀਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿਓ। ਹੁਣ ਇੰਦਰਾ ਗਾਂਧੀ ਦੀ ਸਪੋਰਟ ਹੈ ਨੈਸ਼ਨਲ ਮੀਡੀਏ ਨੂੰ,
ਭਿੰਡਰਾਂ ਵਾਲੇ ਸੰਤਾਂ ਨੂੰ ਉਹਨਾਂ ਦੇ ਸਮਰਥਕਾਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਹਿੰਦੂਆਂ ਦੇ ਵੈਰੀ ਦੱਸਿਆ ਗਿਆ, ਭਾਰਤ ਦੇ ਵੈਰੀ ਦੱਸਿਆ ਗਿਆ, ਭਾਰਤ ਦੀ ਅਖੰਡਤਾ ਲਈ ਖਤਰਾ ਦੱਸਿਆ ਗਿਆ। ਜਦੋਂ ਐਨ ਸਾਰੇ ਹਿੰਦੂ ਵੀਰਾਂ ਦੇ ਜ਼ਿਹਨ ਵਿੱਚ ਬਹਿ ਗਿਆ ਭਿੰਡਰਾਂ ਵਾਲਾ ਉਹਦੇ ਸਮਰਥਕ ਤੇ ਆਨੰਦਪੁਰ ਦਾ ਮਤਾ ਅੱਤਵਾਦੀ ਵੱਖਵਾਦੀ ਗੱਲ ਕਰਦਾ ਹੈ, ਜਦੋਂ ਹਿੰਦੂ ਵੀਰਾਂ ਮੰਨ ਲਿਆ ਭਿੰਡਰਾਂ ਵਾਲਾ ਖਲਨਾਇਕ ਹੈ, ਫਿਰ ਥਿੰਕ ਟੈਂਕ ਨੇ ਵਿਚਾਰ ਕੀਤੀ ਹੈ, ਬੀਬੀ ਇੰਦਰਾ ਗਾਂਧੀ ਆਨੰਦਪੁਰ ਦਾ ਮਤਾ ਚੱਲ ਰਿਹਾ ਅਕਾਲ ਤਖ਼ਤ ਤੋਂ, ਅਕਾਲ ਤਖ਼ਤ ਤੇ ਹਮਲਾ ਕੀਤਾ ਜਾਵੇ, ਭਿੰਡਰਾਂ ਵਾਲਾ ਮਾਰਿਆ ਜਾਵੇ। ਜਦੋਂ ਅੱਤਵਾਦੀ ਵੱਖਵਾਦੀ ਤੇ ਉਹਦਾ ਵਜੂਦ ਜਿਹੜਾ ਸਥਾਨ ਹੈ ਉਹ ਮਿਟ ਗਿਆ ਤੇ ਖਲਨਾਇਕ ਦਾ ਮਲੀਆ ਮੇਟ ਕਰਨ ਵਾਲੇ ਨੂੰ ਲੋਕ ਨਾਇਕ ਕਹਿੰਦੇ ਨੇ, ਭਿੰਡਰਾਂ ਵਾਲੇ ਨੂੰ ਰਾਕਸ਼ਸ਼ ਸਮਝਣ ਲੱਗ ਪਈ ਹੈ ਭਾਰਤ ਦੀ ਜਨਤਾ ਹਿੰਦੂ ਲੋਕ, ਜੇ ਤੂੰ ਉਹਦਾ ਵੱਧ ਕਰ ਦਵੇਂ ਤੈਨੂੰ ਦੇਵੀ ਦੁਰਗਾ ਆਖਣਗੇ ਤੇ ਤੇਰੀ ਝੋਲੀ ਸਾਰੀਆਂ ਹਿੰਦੁਸਤਾਨ ਦੇ ਹਿੰਦੂਆਂ ਦੀਆਂ ਵੋਟਾਂ ਪੈਣਗੀਆਂ, ਦੂਜਾ ਕੋਈ ਤਰੀਕਾ ਨਹੀਂ ਹੈ ਦਿੱਲੀ ਦਾ ਤਖ਼ਤ ਜਿੱਤ ਸਕੇ। ਤੋ ਇਹਨੂੰ ਗੱਲ ਨੂੰ ਸਮਝ ਲਿਓ, 1984 ਦੇ ਘੱਲੂ ਘਾਰੇ ਦਾ ਇੱਕੋ ਇੱਕ ਸਭ ਤੋਂ ਵੱਡਾ ਕਾਰਨ ਹੈ ਦਿੱਲੀ ਦਾ ਤਖ਼ਤ ਦਸੰਬਰ 1984 ਵਿੱਚ ਇੰਦਰਾ ਗਾਂਧੀ ਫਿਰ ਜਿੱਤਣਾ ਚਾਹੁੰਦੀ ਹੈ। ਬਾਕੀ ਸਾਰਾ ਡਿਫੇਮ ਦਾ ਧੰਦਾ ਸੀ, ਬਲੇਮ ਗੇਮ ਸੀ, ਇਹਨੇ ਅਟੈਕ ਕਰਾਇਆ ਉਹਨੇ ਅਟੈਕ ਕਰਾਇਆ, ਜਿੰਨਾ ਮਰਜ਼ੀ ਇੱਕ ਦੂਜੇ ਦਾ ਆਪਾਂ ਸਿੱਖ ਮੂੰਹ ਕਾਲਾ ਕਰੀ ਜਾਈਏ ਵਿੱਚੋਂ ਕੁਝ ਨਹੀਂ ਨਿਕਲਣਾ। ਔਰ ਮੈਂ ਸਨਾਤਨੀਆਂ ਦੀਆਂ ਕਿਤਾਬਾਂ ਵਿੱਚੋਂ ਇੰਟਰਵਿਊਸ ਵਿੱਚੋਂ ਇਹ ਸਿੱਧ ਕਰਾਂਗਾ ਵੀ ਇਹਦਾ ਕਾਰਨ ਸਿਰਫ ਇੰਦਰਾ ਗਾਂਧੀ ਦੀ ਈਗੋ ਔਰ ਦਿੱਲੀ ਤਖ਼ਤ ਜਿੱਤਣਾ ਸੀ। ਖੈਰ ਲੋਹਾ ਗਰਮ ਹੈ, ਥਿੰਕ ਟੈਂਕ ਨੇ ਆਖਿਆ ਬੀਬੀ ਇੰਦਰਾ ਗਾਂਧੀ ਤਕੜੀ ਹੋ। ਅਖੀਰ ਮਈ 1984 ਦੇ ਸਮੇਂ ਦੀ ਚਾਲ ਜਿਹੜੀ ਹੈ ਉਹ ਚੱਲ ਪਈ। ਬੀਬੀ ਇੰਦਰਾ ਗਾਂਧੀ ਸਾਦੀ ਹੈ ਜਨਰਲ ਐਸ ਕੇ ਸਿਨਹਾ ਨੂੰ, ਜੋ ਇੰਡੀਅਨ ਆਰਮੀ ਚੀਫ ਹੈ, ਕਹਿੰਦੀ ਸਿਨਹਾ ਸਾਹਿਬ ਤੁਸੀਂ ਹਰਿਮੰਦਰ ਸਾਹਿਬ ਤੇ ਅਟੈਕ ਕਰਨਾ ਹੈ। ਉਹ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ। ਕਹਿੰਦੀ ਉੱਥੇ ਅੱਤਵਾਦੀ ਲੁਕੇ ਨੇ। ਕਹਿੰਦਾ ਬੀਬੀ ਨਹੀਂ, ਹੱਕੀ ਮੰਗਾਂ ਮੰਗ ਰਹੇ ਨੇ। ਆਤੰਕਵਾਦੀ ਉਹ ਹੁੰਦਾ ਹੈ ਜਿਹੜਾ ਘੁਰਨੇ ਚੋਂ ਬਾਹਰ ਆ ਕੇ ਆਤੰਕ ਮਚਾਉਂਦਾ ਹੈ, ਕਤਲੋਗਾਰਤ ਮਚਾਉਂਦਾ ਹੈ, ਭਿੰਡਰਾਂ ਵਾਲੇ ਤੇ ਕੋਈ ਕੇਸ ਨਹੀਂ ਹੈ, ਤੋ ਮੈਂ ਇਹ ਪਾਪ ਨਹੀਂ ਕਮਾਵਾਂਗਾ। ਬੀਬੀ ਇੰਦਰਾ ਗਾਂਧੀ ਕਹਿੰਦੀ ਕਿਨਾਰਾ ਕਰ। ਜਨਰਲ ਸਿਨਹਾ ਕਹਿੰਦਾ ਮੇਰਾ ਹਜੇ ਸਮਾਂ ਪਿਆ ਰਿਟਾਇਰਮੈਂਟ ਵਿੱਚ। ਕਹਿੰਦੀ ਕੋਈ ਮਤਲਬ ਨਹੀਂ, ਮੈਨੂੰ ਅਸਤੀਫਾ ਲਿਖ, ਪ੍ਰੀ ਮਚਿਓਰ ਰਿਟਾਇਰਮੈਂਟ ਲੈ। ਉਹੀ ਹੋਇਆ, ਜਨਰਲ ਸਿਨਹਾ ਨੇ ਪਾਪ ਨਹੀਂ ਸੀ ਖੱਟਣਾ, ਉਹ ਬੰਦਾ ਨੇਕ ਨਿਕਲਿਆ, ਉਸਨੇ ਅਸਤੀਫਾ ਦੇ ਦਿੱਤਾ। ਫਿਰ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਦੀ ਚੋਣ ਕੀਤੀ, ਨਾਲ ਜਨਰਲ ਸੁੰਦਰ ਜੀ ਨੂੰ ਲਾਇਆ, ਨਾਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਲਾਇਆ ਔਰ ਹਰਿਮੰਦਰ ਸਾਹਿਬ ਨੂੰ ਘੇਰਨ ਦਾ ਫਤਵਾ ਜਾਰੀ ਕਰ ਦਿੱਤਾ। ਇੱਕ ਤਰਫ ਦੁਨੀਆ ਦੇ ਤੀਜੇ ਚੌਥੇ ਨੰਬਰ ਦਰਮਿਆਨ ਆਉਣ ਵਾਲੀ ਭਾਰਤ ਵਰਸ਼ ਦੀ ਆਰਮੀ ਹੈ, ਜਿਨ੍ਹਾਂ ਦੀ ਗਿਣਤੀ 1.5 ਲੱਖ ਦੇ ਇਰਦ ਗਿਰਦ ਹੈ, ਕਮਾਂਡੋ ਫੋਰਸ ਹੈ, ਜਲ ਸੈਨਾ ਹੈ, ਥਲ ਸੈਨਾ ਹੈ, ਹਵਾਈ ਸੈਨਾ ਹੈ, ਭਾਰੀ ਤੋਪਾਂ ਨੇ, ਵਜੰਤਾ ਟੈਂਕ ਨੇ, ਬਖਤਰਬੰਦ ਗੱਡੀਆਂ ਨੇ, ਭਾਰੀ ਮਸ਼ੀਨ ਗੰਨਾਂ ਨੇ, ਲਾਈਟ ਮਸ਼ੀਨ ਗੰਨਾਂ ਨੇ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈਣ ਵਾਲਾ ਮਰਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਸਿੱਖ ਜਗਤ ਦਾ ਆਗੂ ਹੈ, ਨਾਲ ਜਨਰਲ ਸ਼ਬੇਗ ਸਿੰਘ ਹੈ ਜਿਨ੍ਹੇ ਭਾਰਤ ਵਰਸ਼ ਦੀ ਆਰਮੀ ਨੂੰ ਕਈ ਜੰਗਾਂ ਜਿਤਾ ਕੇ ਝੋਲੀ ਵਿੱਚ ਪਾਈਆਂ ਸਨ, ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਭਾਈ ਅਮਰੀਕ ਸਿੰਘ ਹੈ, ਬਾਬਾ ਠਾਰਾ ਸਿੰਘ ਹੈ, 200-250 ਦੇ ਦਰਮਿਆਨ ਸਿਰ ਦੇਣ ਵਾਲੇ ਮਰਜੀਵੜੇ ਸਿੰਘ ਨੇ। ਇੱਕ ਤਰਫ ਬੜੇ ਬੜੇ ਹਥਿਆਰ ਨੇ, ਇੱਕ ਤਰਫ ਛੋਟੀਆਂ ਮੋਟੀਆਂ ਰਾਈਫਲਾਂ ਨੇ। ਔਖੀ ਘੜੀ ਹੈ, ਖੌਫ ਦਾ ਮੰਜ਼ਰ ਹੈ, ਪਰ ਭਿੰਡਰਾਂ ਵਾਲੇ ਸੰਤਾਂ ਨੇ ਐਲਾਨ ਕੀਤਾ ਸਿੰਘੋ ਸਮਾਂ ਨਜ਼ਦੀਕ ਆ ਗਿਆ ਹੈ, ਮੌਤ ਸਿਰ ਤੇ ਨੱਚ ਰਹੀ ਹੈ, ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਹੈ, ਭਾਰਤ ਦੀ ਆਰਮੀ ਨੂੰ ਥਾਪੜਾ ਇੰਦਰਾ ਗਾਂਧੀ ਦਾ ਹੈ। ਸਿਰ ਝੁਕਾਉਣ ਵਾਲਾ ਹਰਦਾ ਹੈ, ਜਿਹਦਾ ਸਿਰ ਵੱਢਿਆ ਜਾਵੇ ਉਹ ਅਮਰ ਹੁੰਦਾ ਹੈ, ਤੇ ਜਿਹਦਾ ਸਿਰ ਲੈ ਜਾਵੇ ਉਹਨੂੰ ਗੁਰੂ ਅਰਜਨ ਸਾਹਿਬ ਦੀ ਗੋਦ ਮਿਲਦੀ ਹੈ। ਇਹ ਹੁਣ ਤੁਸੀਂ ਵੇਖਣਾ ਹੈ, ਝੁਕਣਾ ਹੈ ਜਾਂ ਗੁਰੂ ਅਰਜਨ ਸਾਹਿਬ ਖੁਦ ਖੁਦਾ ਦੀ ਗੋਦ ਮੱਲਣੀ ਹੈ। ਬਾਣੀ ਦਾ ਫੁਰਮਾਨ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਵਾ ਹਮਾਰਾ। ਪਾਸ ਗੁਰੂ ਅਰਜਨ ਕੋਲ ਉਹ ਹੀ ਜਾਂਦਾ ਜਿਹੜਾ ਸਿਰ ਦਿੰਦਾ ਹੈ ਧਰਮ ਲਈ। 1 जून 1984 ਨੂੰ 12:40 ਤੇ ਦੁਪਹਿਰੇ ਭਾਰਤ ਵਰਸ਼ ਦੀ ਆਰਮੀ ਵੱਲੋਂ ਗੋਲੀਆਂ ਦੀ ਵਰਖਾ ਹੁੰਦੀ ਹੈ ਔਰ ਇਹਦੀ ਹਾਮੀ ਜਨਰਲ ਐਸ ਕੇ ਸਿਨਾ ਦੀ ਇੰਟਰਵਿਊ ਸੁਣਿਓ ਉਹ ਤੇ ਮਈ ਖੀਰ ਤੋਂ ਹੀ ਕਹਿ ਰਿਹਾ ਹੈ ਗੋਲੀਆਂ ਦੀ ਵਰਖਾ ਸ਼ੁਰੂ ਸੀ ਕਹਿੰਦਾ ਅਗੇਨ ਟੂ ਵਰਡ ਮਈ ਐਂਡ ਦਿਸ ਈਅਰ ਸੀ ਆਰ ਪੀ ਐਫ ਬੀ ਐਸ ਐਫ ਯੂਨਿਟਸ ਡੈਲੀਬਰੇਟਲੀ ਫਾਇਰਡ ਨੀਅਰ ਅਬਾਊਟ 10,000 ਬੁਲੇਟਸ ਪਰ ਡੇ ਔਨ ਦਾ ਗੋਲਡਨ ਟੈਂਪਲ 10,000 ਦੇ ਕਰੀਬ ਗੋਲੀ ਕਹਿੰਦਾ ਰੋਜ਼ ਚਲਾਈ ਜਾ ਰਹੀ ਹੈ ਉਹਦਾ ਇੱਕੋ ਇੱਕ ਕਾਰਨ ਸੀ ਵੀ ਸਿੰਘ ਅੰਦਰੋਂ ਜਵਾਬੀ ਕਾਰਵਾਈ ਕਰਨ ਤੇ ਅਸੀਂ ਮਾਰਕਿੰਗ ਕਰੀਏ ਵੀ ਹਥਿਆਰ ਕਿਹੜੇ ਵਰਤ ਰਹੇ ਨੇ ਪਰ ਅੱਜ ਜਨਰਲ ਸ਼ਬੇਗ ਸਿੰਘ ਆਗੂ ਹੈ ਸਿੰਘਾਂ ਦਾ ਭਿੰਡਰਾਂ ਵਾਲੇ ਸੰਤਾਂ ਦਾ ਸੇਵਕ ਇਹਦੀ ਸਿੱਖਿਆ ਐਸੀ ਸੀ ਸਿੰਘਾਂ ਨੇ ਜਵਾਬੀ ਕਾਰਵਾਈ ਨਹੀਂ ਕੀਤੀ ਕਿਧਰੇ ਮਾਰਕਿੰਗ ਨਾ ਹੋ ਜਾਵੇ ਹਥਿਆਰਾਂ ਦੀ ਜਨਰਲ ਸਿਨਾ ਕਹਿੰਦਾ ਬੜੇ ਤੇਜ਼ ਤਰਾਰ ਸਨ ਖੈਰ 32 ਤੋਂ 34 ਗੋਲੀਆਂ ਸੁਨਹਿਰੀ ਗੁੰਮਦ ਸ੍ਰੀ ਹਰਿਮੰਦਰ ਸਾਹਿਬ ਤੇ ਲੱਗੀਆਂ ਨੇ ਕਾਫੀ ਯਾਤਰੂ ਜ਼ਖਮੀ ਹੋ ਗਏ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਹੀ 26 ਸਿੱਖ ਜ਼ਖਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਚੋਂ 2 ਬੀਬੀਆਂ ਨੇ ਔਰ ਪਹਿਲਾ 1984 ਦਾ ਲੜਾਕੂ ਸ਼ਹਾਦਤ ਦੀ ਅਵਧੀ ਮਾਨਣ ਵਾਲਾ ਸੀ ਭਾਈ ਮਹਿੰਗਾ ਸਿੰਘ ਬੱਬਰ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਮੋਰਚੇ ਤੇ ਸ਼ਹੀਦ ਹੋਇਆ ਸੂਰਮਾ ਇਉਂ 1 ਜੂਨ ਨੂੰ ਤਕਰੀਬਨ 8-9 ਘੰਟਿਆਂ ਦੇ ਦਰਮਿਆਨ ਗੋਲੀ ਚੱਲਦੀ ਰਹੀ ਫਿਰ 32 ਘੰਟਿਆਂ ਦੇ ਲਈ ਕਰਫਿਊ ਟਾਈਟ ਕੀਤਾ ਗਿਆ 2 ਜੂਨ ਦਾ ਦਿਹਾੜਾ ਚੜਿਆ ਚਾਹੇ ਕਿ ਮੀਡੀਆ ਬਲੈਕ ਆਊਟ ਸੀ ਪਰ ਕੰਧਾਂ ਦੇ ਕੰਨ ਹੁੰਦੇ ਨੇ ਖਬਰਾਂ ਉੱਡ ਗਈਆਂ ਬੜੇ ਬੜੇ ਜਥੇ ਰੋਸ ਦੇ ਵਿੱਚ ਆਪਣੇ ਹਰਿਮੰਦਰ ਸਾਹਿਬ ਮੁਕੱਦਸ ਸਥਾਨ ਵੱਲ ਵਧਣ ਲੱਗੇ ਨੇ ਸਰਕਾਰਾਂ ਬੜੀਆਂ ਚੇਤਨ ਨੇ ਕਰਫਿਊ ਵਿੱਚ ਥੋੜੀ ਜਿਹੀ ਢਿੱਲ ਦਿੰਦੇ ਨੇ ਜਿੰਨੀ ਵੀ ਵੱਧ ਤੋਂ ਵੱਧ ਸੰਗਤ ਹਰਿਮੰਦਰ ਸਾਹਿਬ ਪ੍ਰਵੇਸ਼ ਹੋ ਸਕਦੀ ਹੈ ਹੋਣ ਦਿੰਦੇ ਨੇ ਕਾਫਲਿਆਂ ਦੇ ਕਾਫਲੇ ਦਰਬਾਰ ਸਾਹਿਬ ਵੱਲ ਆ ਰਹੇ ਸਨ ਔਰ ਯਾਦ ਰੱਖਿਓ ਭਿੰਡਰਾਂ ਵਾਲੇ ਸੰਤਾਂ ਨੇ ਇੱਕ ਮੀਟਿੰਗ ਸੱਦ ਲਈ ਹੈ ਕੋਈ ਸ਼ਿਕਨ ਨਹੀਂ ਹੈ ਚਿਹਰੇ ਤੇ ਸਿੰਘਾਂ ਨੂੰ ਆਖਣ ਲੱਗੇ ਸਿੰਘੋ ਅੱਜ ਸਮਾਂ ਆ ਗਿਆ ਹੈ ਸਿਰ ਦੇਣਾ ਪੈਣਾ ਹੈ ਕੌਮ ਦੇ ਲਈ ਤੁਹਾਡੀ ਮੀਟਿੰਗ ਇਸ ਲਈ ਸੱਦੀ ਹੈ ਜਿਨ੍ਹਾਂ ਦੇ ਕੋਲ 2-2 ਹਥਿਆਰ ਨੇ ਨਾ ਇੱਕ ਇੱਕ ਹਥਿਆਰ ਜਮ੍ਹਾਂ ਕਰਾ ਦਿਓ ਕਿਉਂਕਿ ਹਜ਼ੂਰ ਸਾਹਿਬ ਤੋਂ ਮਹਾਂਪੁਰਸ਼ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਲੰਗਰ ਸਾਹਿਬ ਵਾਲਿਆਂ ਦੇ 40 ਸਿੰਘ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਲੈਣ ਲਈ ਆਏ ਨੇ ਉਹਨਾਂ ਨੂੰ ਹਥਿਆਰ ਦੇਣੇ ਨੇ ਫੌਜ ਦੀ ਗਿਣਤੀ ਬੜੀ ਹੈ ਸਾਡੇ ਨਾਲੋਂ ਕਈ ਗੁਣਾ ਵੱਧ ਹੈ ਪਰ ਅਸੀਂ ਪਹਿਲ ਨਹੀਂ ਕਰਨੀ ਕਿਉਂਕਿ ਕਲਗੀਧਰ ਦਾ ਸਾਨੂੰ ਹੁਕਮ ਹੈ ਬਲਾਚਾਰਗੀ ਦਰਮਿਆਂ ਆਮਦਮ ਬਾਤ ਤਦਬੀਰ ਤੀਰੋ ਤੁਫੰਗ ਆਮਦਮ ਕਲਗੀਧਰ ਨੇ ਕਿਹਾ ਸੀ ਔਰੰਗਜ਼ੇਬ ਮੈਂ ਖੁਸ਼ੀ ਨਾਲ ਹਥਿਆਰ ਨਹੀਂ ਉਠਾਏ ਲਾਚਾਰ ਹੋ ਕੇ ਉਠਾਏ ਨੇ ਤੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝਦਾ ਭਿੰਡਰਾਂ ਵਾਲੇ ਕਹਿੰਦੇ ਅਸੀਂ ਪਹਿਲ ਨਹੀਂ ਕਰਨੀ ਪਹਿਲ ਆਰਮੀ ਕਰੇਗੀ ਇੰਡੀਆ ਦੀ ਪਰ ਕਿਧਰੇ ਪਰਿਕਰਮਾ ਵਿੱਚ ਛਾਤਾ ਬਰਦਾਰ ਫੌਜੀ ਹੈਲੀਕਾਪਟਰਸ ਰਾਹੀਂ ਉਤਾਰੇ ਗਏ ਤੇ ਯਾਦ ਰੱਖਿਓ ਫਿਰ ਏਦਾਂ ਰੱਸਿਆਂ ਤੋਂ ਸੁੱਟਣੇ ਨੇ ਜਿਵੇਂ ਬੇਰੀ ਤੋਂ ਬੇਰ ਸੁੱਟੀ ਦੇ ਨੇ ਇਹ ਵੀ ਯਾਦ ਰੱਖਿਓ ਇੱਕ ਗੋਲੀ ਦੇ ਨਾਲ ਇੱਕ ਦੀ ਜਾਨ ਲੈਣੀ ਜ਼ਰੂਰੀ ਹੈ ਇਨਸਾਨੀਅਤ ਦੇ ਦੁਸ਼ਮਣ ਚੜ ਕੇ ਆ ਰਹੇ ਨੇ ਐਵੇਂ ਅਜਾਈ ਅਸਲਾ ਨਹੀਂ ਫੂਕਣਾ ਇਮਤਿਹਾਨ ਦੀ ਘੜੀ ਹੈ ਸਿਰ ਦਿੱਤਿਆਂ ਬਿਨਾਂ ਹੁਣ ਧਰਮ ਦੀ ਰਾਖੀ ਸੰਭਵ ਨਹੀਂ ਮਰਦ ਗੱਜਦਾ ਹੈ ਇਹ ਵਾਧੂ ਦੀਆਂ ਬਾਤਾਂ ਨਹੀਂ 2 ਜੂਨ ਨੂੰ ਮੀਡੀਆ ਨੇ ਜਿੰਨੀਆਂ ਵੀ ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਯੂਟਿਊਬ ਤੇ ਸੁਣ ਸਕਦੇ ਹੋ ਮੌਤ ਨੂੰ ਵੇਖ ਕੇ ਮਰਦ ਦੇ ਚਿਹਰੇ ਤੇ ਰੰਚਕ ਮਾਤਰ ਵੀ ਸ਼ਿਕਨ ਨਹੀਂ ਆਇਆ 3 ਜੂਨ ਦਾ ਦਿਹਾੜਾ ਚੜਿਆ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਜਾਣ ਬੁੱਝ ਕੇ ਕਰਫਿਊ ਵਿੱਚ ਢਿਲਾਈ ਕੀਤੀ ਗਈ ਔਰ ਜੇ ਕਦੇ ਸਿਟੀਜ਼ਨ ਫੋਰ ਡੈਮੋਕ੍ਰੇਸੀ ਦੀ ਰਿਪੋਰਟ ਪੜ੍ਹੋ ਤੇ ਉਹਦੇ ਵਿੱਚ ਸਾਫ ਜ਼ਿਕਰ ਹੈ ਸਰਕਾਰ ਦੀ ਬਦਨੀਅਤ ਸੀ ਜਾਣ ਕੇ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ ਤਾਂ ਕਿ ਬਜ਼ੁਰਗ ਬੀਬੀਆਂ ਬੱਚੇ ਨੌਜਵਾਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਅੰਦਰ ਵੱਧ ਤੋਂ ਵੱਧ ਇਕੱਠੇ ਹੋਣ ਇਹਨਾਂ ਦੀਆਂ 3 ਨਸਲਾਂ ਮਿੱਟੀ 'ਚ ਮਿਲਾਈਆਂ ਜਾਣ ਇਹ ਬਜ਼ੁਰਗ ਹੱਕ ਮੰਗਦੇ ਨੇ ਨਹੀਂ ਛੱਡਣੇ, ਕੱਲ੍ਹ ਜਵਾਨ ਮੰਗਣਗੇ ਅੱਜੇ ਹੀ ਮਿਟਾ ਦਿਓ, ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਬਾਲੜੇ ਹੱਕ ਮੰਗਣਗੇ, ਇਹ ਤੀਜੀ ਪੀੜ੍ਹੀ ਵੀ ਮਿਟਾ ਦਿਓ, ਕੋਈ ਵਾਰਨਿੰਗ ਨਹੀਂ ਦਿੱਤੀ ਗਈ। ਜਦੋਂ ਭੀੜ ਇਕੱਠੀ ਹੋ ਗਈ, ਸੰਗਤ ਇਕੱਠੀ ਹੋ ਗਈ, ਅਚਾਨਕ ਕਰਫਿਊ ਟਾਈਟ ਕੀਤਾ ਗਿਆ, ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ। 4 ਜੂਨ ਦਾ ਦਿਨ ਚੜ੍ਹਿਆ, ਅੰਮ੍ਰਿਤ ਵੇਲੇ 5 ਵਜੇ ਦਾ ਸਮਾਂ ਹੈ। ਤੋਪ ਦਾ ਪਹਿਲਾ ਗੋਲਾ ਸਿੰਧੀਆਂ ਦੀ ਧਰਮਸ਼ਾਲਾ 'ਤੇ ਵੱਜਾ ਹੈ। 2000 ਤੋਂ ਉੱਪਰ ਛਾਤਾਬਰਦਾਰ ਸਿਪਾਹੀ ਹੈਲੀਕਾਪਟਰਸ ਨੇ ਪ੍ਰਕਰਮਾ ਵਿੱਚ ਲਾਏ ਨੇ। ਜਰਨਲ ਸ਼ਬੇਗ ਸਿੰਘ ਦੇ ਬਣਾਏ ਮੋਰਚੇ ਐਸੇ ਸਨ, ਸਿੰਘਾਂ ਨੇ ਐਸੀ ਟਿਕਾਣਿਓਂ ਗੋਲੀਆਂ ਦੀ ਵਰਖਾ ਕੀਤੀ, ਦੁਸ਼ਮਣ ਦੇ ਗਿੱਟੇ ਛਲਨੀ ਹੋ ਗਏ। ਗਿੱਟੇ ਜਦੋਂ ਮਿੱਟੀ ਮਿੱਟੀ ਹੋਏ, ਦੁਸ਼ਮਣ ਪ੍ਰਕਰਮਾ ਵਿੱਚ ਡਿੱਗਿਆ। ਦੂਸਰਾ ਹੱਲਾ ਸਿੰਘਾਂ ਦੀਆਂ ਗੋਲੀਆਂ ਨੇ ਐਸਾ ਕੀਤਾ, ਖੋਪੜ ਛਾਤਾਬਰਦਾਰ ਫੌਜੀਆਂ ਦੇ ਏਦਾਂ ਉੱਡੇ ਨੇ, ਏਦਾਂ ਭੱਜੇ ਨੇ ਜਿਵੇਂ ਸ੍ਰੀ ਕ੍ਰਿਸ਼ਨ ਮਹਾਰਾਜ ਮੱਖਣ ਦੀ ਮਟਕੀ ਭਾਂਦੇ ਨੇ, ਮਿੱਝ ਏਦਾਂ ਉੱਡੀ ਹੈ ਜਿੱਦਾਂ ਮੱਖਣ ਉੱਡਦਾ ਹੈ। ਕੰਨਾਂ ਨੂੰ ਹੱਥ ਲੱਗ ਗਏ ਇੰਡੀਅਨ ਆਰਮੀ ਦੇ, ਜਿਹੜੇ ਆਉਂਦੇ ਸੀ ਅੱਧੇ ਘੰਟੇ ਵਿੱਚ ਭਿੰਡਰਾਂ ਵਾਲੇ ਦੀਆਂ ਮਸ਼ਕਾਂ ਬੰਨ ਕੇ ਲੈ ਆਵਾਂਗੇ। ਉਹ ਸੁਪਨੇ ਚਕਨਾ ਚੂਰ ਹੋ ਗਏ। ਗੋਲਾਬਾਰੀ ਇੰਨੀ ਬਰਸ ਰਹੀ ਹੈ, ਹਰਿਮੰਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਕੇ ਅਕਾਲ ਤਖ਼ਤ ਲਿਜਾਇਆ ਹੀ ਨਾ ਜਾ ਸਕਿਆ। ਹਰ ਕੀ ਪੌੜੀ ਹੀ ਮਹਾਰਾਜ ਨੂੰ ਟਿਕਾਉਣਾ ਪਿਆ। 5 ਜੂਨ ਦਾ ਅੰਮ੍ਰਿਤ ਵੇਲਾ ਹੋਇਆ, ਲੜਾਈ ਜਾਰੀ ਹੈ। ਕੰਪਲੈਕਸ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਟੈਂਕ ਵੀ ਨੇ। 11:30 ਸਵੇਰੇ ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਦੇ ਅੰਦਰ ਜੋ ਵਿਸ਼ਾਲ ਟੈਂਕੀ ਹੈ ਉਹਨੂੰ ਗੋਲੇ ਨਾਲ ਉਡਾਇਆ ਗਿਆ। ਗੋਲਿਆਂ ਦੀ ਤਾਬੜਤੋੜ ਬਾਰਿਸ਼ ਹੋਈ ਹੈ, ਮੌਤ ਦਾ ਤਾਂਡਵ ਹੈਲੀਕਾਪਟਰਸ ਰਾਹੀਂ ਮਚਾਇਆ ਜਾ ਰਿਹਾ ਹੈ। ਅਸਹਿ ਗਰਮੀ ਵਿੱਚ ਅਕਹਿ ਕਹਿਰ ਬਰਸ ਰਿਹਾ ਹੈ ਹਰਿਮੰਦਰ ਸਾਹਿਬ ਦੇ ਉੱਤੇ। ਅੰਮ੍ਰਿਤਸਰ ਦੇ ਲੋਕ ਡਰ ਖੌਫ ਗੁੱਸੇ ਦੇ ਨਾਲ ਭਰੇ ਹੋਏ ਨੇ। ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਮਾਵਾਂ ਆਪਣੇ ਮਾਸੂਮ ਬੱਚਿਆਂ ਨੂੰ ਬੇਵਸੀ ਦੇ ਆਲਮ ਵਿੱਚ ਕਤਲ ਹੁੰਦਿਆਂ ਦੇਖ ਰਹੀਆਂ ਨੇ। ਮੋਰਚਿਆਂ ਵਿੱਚ ਜੁਝਾਰੂ ਸਿੰਘ ਡਟੇ ਹੋਏ ਨੇ, ਜਕਾਰਿਆਂ ਤੇ ਜਕਾਰੇ ਛੱਡਦੇ ਨੇ। ਕਦੇ ਕਦੇ ਸੰਗਤ ਦੀਆਂ ਚੀਕਾਂ, ਕਦੇ ਕਦੇ ਫੌਜੀਆਂ ਦੀਆਂ ਕੂਕਾਂ ਸੁਣਾਈ ਦਿੰਦੀਆਂ ਨੇ। ਜਿਹੜੇ ਸੂਰਮੇ ਲੜਦੇ ਨੇ ਸਿਮਰਨ ਕਰਦੇ ਹੋਏ ਸ਼ਹਾਦਤ ਦੀ ਅਵਧੀ ਮਾਣ ਰਹੇ ਨੇ, ਔਰ ਭਿੰਡਰਾਂ ਵਾਲਾ ਜਰਨੈਲ ਨਿਡਰਤਾ ਦੇ ਨਾਲ ਮੋਰਚੇ ਦੀ ਅਗਵਾਈ ਕਰ ਰਿਹਾ ਹੈ। 5 ਜੂਨ ਦੀਆਂ ਸ਼ਾਮਾਂ ਪੈ ਗਈਆਂ, ਫੌਜ ਦੇ ਕਮਾਂਡਰ ਮਨ ਹੀ ਮਨ ਹਾਰ ਮੰਨ ਚੁੱਕੇ ਨੇ। ਇੰਦਰਾ ਗਾਂਧੀ ਨੂੰ ਵਾਇਰਲੈਸ ਗਈ ਹੈ। ਇਹ ਬੀਬੀ ਇੰਦਰਾ ਗਾਂਧੀ, ਇਟਸ ਹਾਰਡ ਟੂ ਚੈਕਲ ਭਿੰਡਰਾਂ ਵਾਲੇ ਵਿਦ ਲਾਈਟ ਮਸ਼ੀਨ ਗਨਸ, ਹੈਵੀ ਮਸ਼ੀਨ ਗਨਸ ਵਿਦ ਕੈਨਨਸ, ਵੀ ਸ਼ੁੱਡ ਯੂਜ਼ ਵਿਜੰਤਾ ਟੈਂਕਸ। ਇਹ ਭਿੰਡਰਾਂ ਵਾਲਾ ਤੋਪਾਂ ਨਾਲ ਕਾਬੂ ਨਹੀਂ ਆਉਂਦਾ, ਇਹ ਭਿੰਡਰਾਂ ਵਾਲਾ ਮਸ਼ੀਨ ਗੰਨਾਂ ਨਾਲ ਕਾਬੂ ਨਹੀਂ ਆਉਂਦਾ। ਜਿੰਨਾ ਚਿਰ ਵਿਜੰਤਾ ਟੈਂਕਾਂ ਨਾਲ ਗੋਲੇ ਨਹੀਂ ਮਾਰਾਂਗੇ ਮਿਟੇਗਾ ਨਹੀਂ। ਇੰਦਰਾ ਗਾਂਧੀ ਨੇ ਹਾਮੀ ਭਰ ਦਿੱਤੀ। 5 ਜੂਨ ਰਾਤ 10 ਵਜੇ ਦਾ ਸਮਾਂ ਹੈ, ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਟੈਂਕ ਦਾਖਲ ਹੋਏ। ਇੱਕ ਸੂਰਮਾ ਉੱਠਿਆ ਆਪਣਾ ਪਰਿਵਾਰ ਲੈ ਕੇ, ਭਾਈ ਮੋਹਰ ਸਿੰਘ ਹਿੰਦੂ ਪਰਿਵਾਰ ਚੋਂ ਸੀ, ਸਿੰਘ ਸੱਜਿਆ ਸੀ, ਸਿੱਖ ਧਰਮ ਵਿੱਚ ਪ੍ਰਫੁੱਲਤ ਹੋਇਆ ਸੀ, ਸਰੀਰ ਨਾਲ ਬਰੂਦ ਬੰਨ ਕੇ, ਆਪਣੇ ਬੱਚਿਆਂ ਦੇ ਸਰੀਰ ਨਾਲ ਬਰੂਦ ਬੰਨ ਕੇ, ਦੋਵਾਂ ਧੀਆਂ ਤੇ ਘਰ ਵਾਲੀ ਸਮੇਤ ਉਸ ਮਰਦ ਨੇ ਟੈਂਕਾਂ ਦੇ ਪਰਖੱਚੇ ਉਡਾ ਦਿੱਤੇ। ਇਹ ਉਹ 5 ਜੂਨ ਹੈ ਜਿੱਦਣ ਬਾਬਾ 18 ਸਿੰਘ ਸ਼ਹੀਦ ਹੋਏ, ਜਰਨਲ ਸ਼ਬੇਗ ਸਿੰਘ ਸ਼ਹੀਦ ਹੋਏ, ਔਰ ਗੋਲਿਆਂ ਦੀ ਵਰਖਾ ਦੇ ਨਾਲ 5 ਜੂਨ ਦੀ ਰਾਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਗਿਆ। ਸਿਦਕੀ ਸੂਰਮੇ ਤੂੰਬਾ ਤੂੰਬਾ ਹੋ ਕੇ ਉੱਡ ਗਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਖਸਤਾ ਕਰ ਦਿੱਤੀ ਗਈ। 5 ਜੂਨ 1984 ਦੀ ਰਾਤ ਕਹਿਰ ਭਰੀ ਰਾਤ ਸੀ, ਇਉਂ ਸਮਝ ਲਓ 20ਵੀਂ ਸਦੀ ਦੀ ਸਭ ਤੋਂ ਭਿਆਨਕ ਰਾਤ ਸੀ। 6 ਜੂਨ ਦਾ ਦਿਨ ਚੜ੍ਹਿਆ, ਆਖਰ ਜਿਸ ਨੂੰ ਖਤਮ ਕਰਨ ਵਾਸਤੇ ਟੈਂਕ ਲਿਆਂਦੇ ਗਏ ਸਨ, ਟੈਂਕਾਂ ਦੇ ਗੋਲੇ ਜਿਸਦਾ ਕੁਛ ਨਾ ਵਿਗਾੜ ਸਕੇ, ਉਹ ਮਰਦ ਭਿੰਡਰਾਂ ਵਾਲਾ ਆਪਣੀ ਇੱਛਾ ਦੇ ਅਨੁਸਾਰ ਸਾਥੀ ਭਾਈ ਅਮਰੀਕ ਸਿੰਘ ਨਾਲ ਹੋਰਾਂ ਮਰਜੀਵੜਿਆਂ ਨੂੰ ਨਾਲ ਲੈ ਕੇ ਆਪਣੀ ਮਨ ਭਾਉਂਦੀ ਜਗ੍ਹਾ ਤੇ ਅਕਾਲ ਤਖ਼ਤ ਸਾਹਿਬ ਦੇ ਸਾਹਵੇਂ ਜਿੱਥੇ ਅੱਜ ਨਿਸ਼ਾਨ ਸਾਹਿਬ ਨੇ ਆ ਗੱਜਿਆ ਹੈ। ਗੋਲੀਆਂ ਦੀ ਵਰਖਾ ਹੋਈ, एक ब्रष्ट पिंडरां वाले संतां नूं लगा, उह सूरमा गुरु हरगोबिंद साहिब दी गोद विच शहादत दी अवधि मान गया। भाई अमरीक सिंह जी शहीद होए। इनू बाणी आंदी है, सतगुर आगे सीस भेट देओ जे सतगुर सच है भावै, आपे दया करो प्रभ दाते नानक अंक समावै। जेड़ा गुरु लई सीस दिंदा है उनू गुरु दी गोद मिलदी है। भारत वर्ष दी आर्मी ने अपने सिविलियंस ते हमला कीता सी, ए दुनिया विच एक लौती उदाहरण सी। अज ताई ऐसा इस रूहे जमीन ते कदे नहीं सी होया। टैंक, हैलीकॉप्टर्स, एयरफोर्स बॉर्डर ते वरती जांदी है अपने देश दे वसनीकां नूं मारन लई नहीं, पर इंदिरा गांधी दिसंबर 1984 दी इलैक्शन जितन लई ਪਿੰਡਰਾਂ ਵਾਲੇ ਨੂੰ ਖਲਨਾਇਕ ਸਾਬਤ ਕਰਕੇ ਆਪ ਨਾਇਕ ਬਣਨਾ ਚਾਹੁੰਦੀ ਸੀ। ਖੈਰ ਇਹਦਾ ਤੀਰ ਨਿਸ਼ਾਨੇ ਤੇ ਲੱਗਾ ਹੈ। ਸੈਂਕੜੇ ਸਿੰਘ ਸ਼ਹੀਦ ਹੋਏ, ਸਿੰਘਣੀਆਂ ਸ਼ਹੀਦ ਹੋਈਆਂ, ਬੱਚੇ ਸ਼ਹੀਦ ਹੋਏ, ਕੋਹ ਕੋਹ ਕੇ ਮਾਰੇ ਗਏ। ਨੌ ਨੌ ਮਹੀਨਿਆਂ ਦੇ ਬੱਚੇ ਉੱਪਰ ਨੂੰ ਉਛਾਲ ਕੇ ਗੋਰੀਆਂ ਨਾਲ ਛਲਨੀ ਕੀਤੇ ਗਏ। ਖੈਰ ਇਹਨਾਂ ਨੂੰ ਛੋਟੇ ਛੋਟੇ ਬਾਲੜੇ ਵੀ ਅੱਤਵਾਦੀ ਜਾਪਦੇ ਸਨ, ਕਿਉਂਕਿ ਸਿੱਖ ਜਗਤ ਦੇ ਇਹ ਉਹ ਵਾਰਸ ਸਨ ਜਿਨ੍ਹਾਂ ਸਿੱਖੀ ਨੂੰ ਪ੍ਰਫੁੱਲਤ ਕਰਕੇ ਅਬਦਾਲੀਆਂ ਨੂੰ ਵੰਗਾਰਨਾ ਸੀ, ਇੰਦਰਾ ਗਾਂਧੀ ਵਰਗੀਆਂ ਨੂੰ ਵੰਗਾਰਨਾ ਸੀ। ਅੱਜ ਇਹ ਤੀਜੀ ਪੀੜ੍ਹੀ ਸਾਡੀ ਮਿਟਾਈ ਜਾ ਰਹੀ ਸੀ। ਹੁਣ ਆ ਜਾਓ ਆਰਮੀ ਦੇ ਨੁਕਸਾਨ ਤੇ। ਜਰਨਲ ਸਿਨਹਾ ਨੂੰ ਵਾਚਿਓ, ਜਰਨਲ ਬਰਾੜ ਦੀਆਂ ਬਾਤਾਂ ਸੁਣਿਓ। ਐਟ ਆ ਟਾਈਮ ਇਹ ਡਿਸੀਜ਼ਨ ਨਹੀਂ ਲਏ ਜਾਂਦੇ, ਐਟ ਆ ਟਾਈਮ ਇਹ ਲਿਖਤਾਂ ਪ੍ਰਗਟ ਨਹੀਂ ਕੀਤੀਆਂ ਜਾਂਦੀਆਂ ਵੀ ਇੰਨਾ ਨੁਕਸਾਨ ਆਰਮੀ ਦਾ ਹੋਇਆ। ਇਹਨੂੰ ਘਟਾ ਕੇ ਦਿਖਾਉਂਦੇ ਨੇ ਕਿਧਰੇ ਸਿੱਖ ਜੋਸ਼ੋ ਖਰੋਸ਼ ਵਿੱਚ ਨਾ ਆ ਜਾਣ। ਅਸਲ ਦੇ ਵਿੱਚ ਜਿਹੜੀਆਂ ਲਿਖਤਾਂ ਮਿਲਦੀਆਂ ਨੇ, ਇਹ ਬਰਾੜ ਤੇ ਸਿਨਾ ਵਰਗੇ ਇੰਡੀਅਨ ਆਰਮੀ ਦੇ ਆਗੂ ਕਹਿੰਦੇ ਨੇ ਭਾਰਤ ਵਰਸ਼ ਦੀ ਆਰਮੀ ਦਾ ਜਿੰਨਾ ਨੁਕਸਾਨ 1984 ਦੇ ਬਲੂ ਸਟਾਰ ਦਰਮਿਆਨ ਹੋਇਆ ਹੈ, ਓਨਾ ਨੁਕਸਾਨ 1962 ਦੀ ਇੰਡੋ ਚਾਈਨੀਜ਼ ਵਾਰ, 1971 ਦੀ ਇੰਡੋ ਪਾਕਿਸਤਾਨੀ ਵਾਰ ਵਿੱਚ ਰਲਾ ਕੇ ਵੀ ਨਹੀਂ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਮਿੱਟੀ ਮਿਲਾਏ ਨੇ ਪਿੰਡਰਾਂ ਵਾਲੇ ਦੇ ਸਾਥੀਆਂ ਨੇ। ਟਰੱਕਾਂ ਦੇ ਟਰੱਕ ਭਰ ਕੇ ਏਦਾਂ ਢੋਏ ਗਏ ਜਿੱਦਾਂ ਕੂੜਾ ਢੋਈਦਾ ਹੈ। ਹੁਣ ਆਓ, ਪਿੰਡਰਾਂ ਵਾਲਾ ਤੇ ਉਹਦੇ ਸਮਰਥਕ ਕੀ ਇਹ ਅੱਤਵਾਦੀ ਸਨ? ਕੀ ਸਿੱਖ ਲੀਡਰਸ਼ਿਪ ਜਿਹੜੀ ਨਾਨਕ ਨਿਵਾਸ ਅਕਾਲ ਤਖ਼ਤ ਬੈਠੀ ਸੀ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ, ਹੋਰ ਜਥੇਬੰਦੀਆਂ ਦੇ ਸਿੰਘ ਨੇ, ਇਹ ਵੱਖਵਾਦੀ ਸਨ? ਨਹੀਂ। ਅਗਰ ਇਹ ਅੱਤਵਾਦੀ ਹੁੰਦੇ ਤੇ ਕੋਈ ਕੇਸ, ਕੋਈ FIR, ਕਿਡਨੈਪਿੰਗ, ਕਿਧਰੇ ਕੋਈ ਬਲਾਤਕਾਰ, ਕੋਈ ਰੇਪ ਕੇਸ ਇਹਨਾਂ ਦੇ ਉੱਪਰ ਜ਼ਰੂਰ ਚੱਲਦਾ ਹੁੰਦਾ। ਕੋਈ ਚੋਰੀ, ਕੋਈ ਯਾਰੀ, ਕੋਈ ਡਕੈਤੀ ਦਾ ਕੇਸ ਹੁੰਦਾ ਤੁਹਾਨੂੰ ਨਹੀਂ ਮਿਲੇਗਾ। ਯੂਟਿਊਬ 'ਤੇ ਕੋਈ ਐਸੀ ਵੀਡੀਓ ਨਹੀਂ ਮਿਲੇਗੀ। ਜੇ ਸੰਤ ਦੇ ਸਮਰਥਕ ਅੱਤਵਾਦੀ ਸਨ ਤੇ ਮੈਨੂੰ ਇਸ ਗੱਲ ਦਾ ਜਵਾਬ ਦਿਓ। ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਕਈ ਕਈ ਪੱਤਰਕਾਰ, ਕਈ ਕਈ ਆਗੂ, ਕਈ ਕਈ ਪੋਲੀਟੀਕਲ ਪਾਰਟੀਜ਼ ਦੇ ਲੀਡਰ ਰੋਜ਼ ਆ ਕੇ ਸੰਤਾਂ ਦੇ ਨਾਲ ਬਚਨ ਬਿਲਾਸ ਕਰਦੇ ਸਨ। ਅੱਤਵਾਦੀਆਂ ਦੇ ਰੋਜ਼ ਇੰਟਰਵਿਊ ਨਹੀਂ ਹੁੰਦੇ। ਖੈਰ ਇੱਕ ਹੋਰ ਉਦਾਹਰਣ ਦਵਾਂ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਹਰ ਲੈਟਰ ਟੂ ਸਿੱਖ ਲੀਡਰ ਜਰਨੈਲ ਸਿੰਘ ਭਿੰਡਰਾਂ ਵਾਲੇ ਵਾਜ਼ ਰਿਟਨ ਇਨ 1983 ਅਰਲੀ ਵਿਚ ਵਾਜ਼ ਰਿਲੀਜ਼ਡ ਬਾਈ ਦੈਨਿਕ ਭਾਸਕਰ। 1983 'ਚ ਇੱਕ ਚਿੱਠੀ ਲਿਖੀ ਹੈ ਭਿੰਡਰਾਂ ਵਾਲੇ ਨੂੰ ਇੰਦਰਾ ਗਾਂਧੀ ਨੇ, ਦੈਨਿਕ ਭਾਸਕਰ ਨੇ ਰਿਲੀਜ਼ ਕੀਤੀ ਹੈ। ਪਤਾ ਕੀ ਲਿਖਦੀ ਹੈ? ਸੰਬੋਧਿਤ ਹੋ ਕੇ ਸੰਤਾਂ ਨੂੰ, ਸ਼੍ਰੀਮਾਨ ਸੇਂਟ ਜਰਨੈਲ ਸਿੰਘ ਭਿੰਡਰਾਂ ਵਾਲੇ, ਜੇ ਭਿੰਡਰਾਂ ਵਾਲਾ ਅੱਤਵਾਦੀ ਹੈ ਪ੍ਰਾਈਮ ਮਿਨਿਸਟਰ ਉਹਨੂੰ ਸੰਤ ਕਿਉਂ ਲਿਖਦੀ ਹੈ? ਅਗਲੀ ਉਦਾਹਰਣ ਦਵਾਂ। ਰਾਜੀਵ ਗਾਂਧੀ ਚੰਡੀਗੜ੍ਹ ਆਇਆ ਹੈ 5 ਮਈ 1984। ਪੱਤਰਕਾਰ ਪੁੱਛਦਾ ਹੈ ਤੁਹਾਡੇ ਥੌਟ ਕੀ ਨੇ ਭਿੰਡਰਾਂ ਵਾਲੇ ਬਾਰੇ? ਇੰਗਲਿਸ਼ ਵਿੱਚ ਉਹਨੇ ਜਵਾਬ ਦਿੱਤਾ, ਸੇਂਟਲੀ ਮੈਨ ਵਿਦਆਊਟ ਪੋਲੀਟੀਕਲ ਐਂਬੀਸ਼ਨ। ਕਹਿੰਦੇ ਪੂਰਾ ਸੰਤ ਹੈ, ਉਹਨੂੰ ਕੋਈ ਵੀ ਪੋਲੀਟੀਕਲ ਰੁਤਬੇ ਦਾ, ਪ੍ਰਾਪਤੀ ਦਾ ਕਿਧਰੇ ਵੀ ਫੁਰਨਾ ਨਹੀਂ ਆਇਆ। 5 ਮਈ ਨੂੰ ਜਿਹੜਾ ਸੰਤ ਹੈ ਉਹ 6 ਜੂਨ ਨੂੰ ਅੱਤਵਾਦੀ ਮਹੀਨੇ ਬਾਅਦ ਹੀ ਐਲਾਨ ਦਿੱਤਾ ਗਿਆ। ਖੈਰ ਜੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਅੱਤਵਾਦੀ ਬੈਠੇ ਸਨ, ਸੈਂਟਰਲ ਗਵਰਨਮੈਂਟ ਨੂੰ ਗਵਰਨਰ ਆਫ ਪੰਜਾਬ ਨੇ ਭੈਰਵ ਦੱਤ ਪਾਂਡੇ ਨੇ ਇੱਕ ਚਿੱਠੀ ਲਿਖੀ ਸੀ, ਰਿਟਨ ਦਿੱਤਾ ਸੀ। ਉਹ ਲਿਖਦਾ ਹੈ, ਇਟਸ ਸਿਵਿਲ ਮੈਟਰ ਐਂਡ ਦੇਰ ਇਜ਼ ਨੋ ਨੀਡ ਆਫ ਮਿਲਟਰੀ ਅਟੈਕ, ਦੇਰ ਇਜ਼ ਨੋ ਨੀਡ ਆਫ ਸੈਂਟਰਲ ਗਵਰਨਮੈਂਟ ਇਨਵੋਲਵਮੈਂਟ। ਕਹਿੰਦਾ ਮੈਨੂੰ ਕੋਈ ਲੋੜ ਨਹੀਂ ਫੌਜਾਂ ਦੀ, ਨਾ ਕੋਈ ਅੰਦਰ ਅੱਤਵਾਦੀ ਹੈ, ਸਿਵਿਲ ਮੈਟਰ ਹੈ, ਅਸੀਂ ਹੈਂਡਲ ਕਰ ਲੈਣਾ। पर उस बंदे नूं दरकिनार कीता गया। जे वाकया ही हरिमंदर साहब अतवादी सन, जनरल सिन्हा ने प्री मच्योर रिटायरमेंट क्यों ली? क्यों उसने आख्या ऐ इंदिरा गांधी इट वॉज नैवर अ लास्ट ऑप्शन बट क्लीयर ईगो ऑफ यू। कहिंदा गल सुन, आ विकल्प ठीक नहीं है हथियारां वाला, बिजली कट छड्डो, पानी बंद कर छड्डो, भिंडरां वाला ते साथी भुखे ते आए किन्ने दिन अंदर रहणगे, हमला करन वाली ते इहदे विच कोई गल ही नहीं। कहिंदा सिर्फ इंदिरा गांधी दा इह हंकार सी। कहिंदा भिंडरां वाला ते उहदे समर्थक सेंट जरनैल सिंह वॉज ऑन डिफेंसिव मोड, डिफेंस विच सन, हमला होवे ते फिर जवाब देवांगे, उन्हां कहिंदा पहल नहीं कीती। खैर कहिंदा जिहड़े कहिंदे ने ना भिंडरां वाले ते समर्थकां ने हथियार रखे, अकाल तख्त साहिब तां हमला होया है। कहिंदा मेरी गल सुनो, धर्म युद्ध मोर्चा अगस्त 1982 च शुरू होया, इंदिरा गांधी ने अक्तूबर 1982 विच चकराता कैंटोनमेंट सरसवा विखे दो जगह ते रैप्लिका बना के हरिमंदर साहब का मॉडल बना के जून 1984 तो 18 महीने पहला ही ट्रेनिंग शुरू करवाई आर्मी दी हरिमंदर ढाउणा है उहदे ज़िहन विच पहला ही सी, दिसंबर 1984 दी इलैक्शन मैं किवें जितनी है। खैर वह अंग्रेजी विच सिन्हा इंटरव्यू दे के कहिंदा यू आर ड्यूटी बाउंड टू डू योर ऑल वैन यू नो समन इज गोइंग टू रेड योर हाउस, जदों पता होवे तुहाडे घर ते हमला होना है तुहाडी ड्यूटी है रखिया करन दी। वह कहिंदा भिंडरां वाला ते उहदे समर्थकां हथियार इसलिए नहीं रखे कतलो गारत मचाउणी है, इसलिए रखे सन जदों सरसवा चकराता दी रिपोर्ट लीक हो गई अकाल तख्त ढाउणा है, क्योंकि ओ अकाल तख्त धर्म युद्ध मोर्चे दा वजूद है। भिंडरां वाले ते साथी हथियार इकट्ठे करन लग पए भी असीं अकाल तख्त बचाउणा है। वैसे भी कहिंदा हमले दी प्लैनिंग 18 महीने तो सी, भिंडरां वालियां ने अकाल तख्त साहिब हथियार जनवरी स्टार्टिंग दे विच 1984 अंदर लियांदे ने, किथे 18 महीने ते किथे 5 महीनियां दी बात है। खैर कहिंदा जदों हल्ला होया ते भिंडरां वाले ते साथियां ने शहादत दी अवधि माणी। ओ जे भिंडरां वाला उहदे समर्थक सिख अतवादी सन, अकाल तख्त साहिब दे नाल नाल तकरीबन 35 to 40 दे दरमियान पंजाब दे अंदर जिहड़े इतिहासक स्थान ने इंडियन आर्मी ने उत्थे गोला